दंडवत वंदन अनेक बार सर्व कला समरथ डोलन तेरा को प्रभु नानक दे कर हाथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पाच एक बारी हो रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा है किरपाल महंत का किरपाल महंत ने सतगुरु गोविंद सिंह सच्चे पातशाह जी की बड़ी तारीफ की कहिंदा कि सच्चे पातशाह जदों शेर गरजदा है ते हिरणा दी डार दौड़ जांदी है इसे तरह सच्चे पातशाह जदों तुसीं सामने होवोगे ते पहाड़ी दौड़ जाणगे अपनी शर्म हया नूं छड के कल इथों तक कथा पहुंची सी अज इथों अगे मैं प्रारंभ करदा एव किरपाल किरपाल साथा बचन बिलास करें रण गाथा कवि संतोख सिंह जी लिखते ने कि किरपालू सतगुरु जी किरपाल महंत दे नाल इस तरह दे बचन बिलास कर रहे इतने में द्वै सिख चले आए तरें यो तायल बंधन गाए कवि जी लिखते ने इन्ने चिरनों दौड़दे हुए दो सिख सतगुरां दे कोल बड़ी छेती ही पहुंचे ने ते उन्हां ने हाथ जोड़ के सतगुरां दे चरणां दे विच बेनती कीती महाराज सुनिए सब गाथा पाठ्यो हो तो नारे अर दल साथा सिख कहिंदा सच्चे पातशाह रण दी गाथा नूं सुनो के अपना एक जसूस भेजा होया सी उस वैरी दे दल दे विच सो तूर नहीं चल कर आयो फतेह शाह को कूच करायो क्योंकि पुराने समय दे विच आपो अपने जसूस छड़े जांदे सन ताकि वैरी दी खबर वो छेती पहला पहुंचा देन हुण ओ जिहड़े दो सिख आए ने उन्हां दे विचों एक ने हाथ जोड़ के बेनती कीती है कि सच्चे पातशाह अपने खुफिया जसूस नूं असीं भेजा होया सी ते उन्ने आण के सानूं ऐसी खबर दित्ती है कि राजा फतेह शाह चढ़ाई करके अगे वध गया पंगाणी के सन्मुख आवत ब्रिंद दुंद भी ऊच बजावत पंगाणी को सन्मुख आवत ਭਾਵ ਕਿ ਜਿਹੜੀ ਯੁੱਧ ਦੇ ਵਾਸਤੇ ਕੀਤੀ ਹੋਈ ਹੈ ਜਗ੍ਹਾ ਨੀਯਤ ਪੰਘਾਣੀ ਉਸ ਵੱਲ ਆਪਣੇ ਮੂੰਹ ਨੂੰ ਕਰਕੇ ਆਪਣੀ ਵੱਡੀ ਫੌਜ ਨੂੰ ਨਾਲ ਲੈ ਕੇ ਰਾਜਾ ਫਤਿਹ ਸ਼ਾਹ ਵਧ ਰਿਹਾ ਉੱਚੀ ਧੁਨ ਦੇ ਨਾਲ ਉਹ ਨਗਾਰੇ ਖੜਕਾ ਰਹੇ ਅਣ ਗਣ ਦਲ ਓਰੜ ਕਰ ਆਏ ਚਹਰਾਵਰ ਸੋ ਜੰਗ ਮਚਾਏ ਬਹੁਤੀ ਸਾਰੀ ਜਿਹੜੀ ਵੱਡੀ ਫੌਜ ਹੈ ਉਹ ਸਾਰੀ ਮਿਲ ਕੇ ਆ ਰਹੀ ਹੈ, ਜਿਹੜੀ ਕਿ ਤੁਹਾਡੇ ਨਾਲ ਵੱਡਾ ਜੰਗ ਲੜਨਾ ਚਾਹੁੰਦੀ। ਸੁਣ ਬਿਰਤਾਂਤ ਮੈਂ ਚੜਿਓ ਤੁਰੰਗ, ਸੋਦੇ ਤੇ ਆਇਓ ਤੂਰਨ ਸੰਗ। ਉਹ ਸਿੱਖ ਕਹਿੰਦਾ ਕਿ ਜਦੋਂ ਦੀ ਜਸੂਸ ਨੇ ਖਬਰ ਦਿੱਤੀ ਹੈ ਮੈਂ ਉਸੇ ਵੇਲੇ ਹੀ ਘੋੜੀ ਦੀ ਸਵਾਰੀ ਕੀਤੀ ਹੈ ਤੇ ਛੇਤੀ ਆਣ ਕੇ ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ। ਆਗੇ ਜਿਮ ਸਾਹਿਬ ਮਨ ਭਾਵੈ ਤਥਾ ਵਰਤਿਓ ਮੈਂ ਸਭ ਆਵੈ। ਸੱਚੇ ਪਾਤਸ਼ਾਹ ਮੈਂ ਤੁਹਾਨੂੰ ਖਬਰ ਪਹੁੰਚਾ ਦਿੱਤੀ ਹੈ ਕਿ ਰਾਜਾ ਫਤਿਹ ਸ਼ਾਹ ਅੱਗੇ ਵਧ ਰਿਹਾ, ਅੱਗੋਂ ਜਿਸ ਤਰ੍ਹਾਂ ਤੁਹਾਡਾ ਮਨ ਕਰਦਾ ਹੈ ਉਸੇ ਤਰ੍ਹਾਂ ਕਰੋ। ਤਥਾ ਵਰਤਵੇ ਮੈਂ ਸਭ ਆਵੈ, ਭਾਵ ਕਿ ਜਿਸ ਤਰ੍ਹਾਂ ਤੁਸੀਂ ਹੁਕਮ ਕਰੋਗੇ ਉਹ ਹੁਕਮ ਸਾਰਿਆਂ ਦੇ ਵਾਸਤੇ ਮੰਨਣ ਯੋਗ ਹੋਵੇਗਾ। ਇਮ ਸੁਣ ਕਰ ਸਾਹਿਬ ਸਾਵਧਾਨਾ, ਸਿਰੀ ਮੁਖ ਤੇ ਤਬ ਹੁਕਮ ਬਖਾਨਾ। ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸੀ ਖਬਰ ਸੁਣੀ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਸ਼ਿਆਰ ਹੋਏ ਨੇ, ਸਾਵਧਾਨ ਹੋਏ ਨੇ ਆਪਣੇ ਸਿਰੀ ਮੁਖ ਤੋਂ। ਉਸ ਵੇਲੇ ਸਤਿਗੁਰਾਂ ਨੇ ਇੰਜ ਹੁਕਮ ਕੀਤਾ, ਕਹਿੰਦੇ ਨੇ ਦਿਓ ਬਜਾਏ ਰਣਜੀਤ ਨਗਾਰਾ, ਤਿਆਰ ਹੋਏ ਜਿਸ ਤੇ ਦਲ ਸਾਰਾ। ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਡੇ ਵੱਲੋਂ ਵੀ ਰਣਜੀਤ ਨਾਂ ਦੇ ਨਗਾਰੇ ਨੂੰ ਖੜਕਾ ਦਿੱਤਾ ਜਾਵੇ ਤਾਂ ਕਿ ਉਸ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਸਾਡੀ ਸਾਰੀ ਦੀ ਸਾਰੀ ਫੌਜ ਲੜਨ ਦੇ ਵਾਸਤੇ ਤਿਆਰ ਹੋ ਜਾਏ। ਤਤ ਸ਼ਿਨ ਆਪਣੇ ਸ਼ਸਤਰ ਮੰਗਾਏ, ਤੁਰਤ ਦਾਸ ਲੈ ਪਾਸ ਟਿਕਾਏ। ਕਵੀ ਜੀ ਲਿਖਦੇ ਨੇ ਕਿ ਉਸੇ ਵੇਲੇ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਥਿਆਰ ਲਿਆਉਣ ਦੇ ਵਾਸਤੇ ਦਾਸਾਂ ਨੂੰ ਹੁਕਮ ਕੀਤਾ, ਦਾਸ ਤੁਰਤ ਹੀ ਲੈ ਪਾਸ ਟਿਕਾਏ। ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਦਾਸਾਂ ਨੇ ਬਹੁਤੇ ਸਾਰੇ ਜਿਹੜੇ ਸਤਿਗੁਰਾਂ ਦੇ ਸ਼ਸਤਰ ਸਨ, ਜਿਹੜੇ ਉਹਨਾਂ ਦੇ ਹਥਿਆਰ ਸਨ, ਉਹ ਲਾਗੇ ਸਤਿਗੁਰਾਂ ਦੇ ਲਿਆ ਕੇ ਟਿਕਾ ਦਿੱਤੇ, ਰੱਖ ਦਿੱਤੇ। ਪ੍ਰਥਮ ਗੁਰੂ ਭਗਵਤੀ ਮਨਾਈ, ਸ੍ਰੀ ਨਾਨਕ ਸਿਮਰੰਤ ਸਹਾਈ। ਸਾਰਿਆਂ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਗਵਤੀ ਨੂੰ ਮਨਾਇਆ ਹੈ। ਭਗਵਤੀ ਦਾ ਭਾਵ ਹੈ ਸ਼ਕਤੀ, ਆਦਿ ਸ਼ਕਤੀ। ਜਿਸ ਤਰ੍ਹਾਂ ਕਿ ਆਪਾਂ ਅਰਦਾਸ ਕਰਦੇ ਹਾਂ, ਸਾਰਿਆਂ ਤੋਂ ਪਹਿਲਾਂ ਆਦਿ ਸ਼ਕਤੀ ਨੂੰ ਹੀ ਧਿਆਇਆ ਜਾਂਦਾ ਹੈ ਕਿਉਂਕਿ ਭਗਵਤੀ ਹੈ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ। ਜਿਹੜਾ ਭਗਵਤੀ ਸ਼ਬਦ ਹੈ ਇਹ ਆਦਿ ਸ਼ਕਤੀ ਦੇ ਵਾਸਤੇ ਵਰਤਿਆ ਗਿਆ, ਭਾਵੇਂ ਕਿ ਭਗਵਤੀ ਦਾ ਮਤਲਬ ਕਿਰਪਾਨ ਵੀ ਹੁੰਦਾ ਹੈ, ਹੋਰ ਵੀ ਭਗਵਤੀ ਦੇ ਬਹੁਤ ਸਾਰੇ ਅਰਥ ਨੇ, ਪਰ ਇਸ ਜਗ੍ਹਾ ਦੇ ਉੱਤੇ ਆਦਿ ਸ਼ਕਤੀ ਦੀ ਆਰਾਧਨਾ ਤੋਂ ਭਾਵ ਹੈ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਸਾਰਿਆਂ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਕਤੀ ਨੂੰ ਧਿਆਇਆ, ਸ੍ਰੀ ਨਾਨਕ ਸਿਮਰੰਤ ਸਹਾਈ, ਉਸ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕੀਤਾ ਕਿ ਸੱਚੇ ਪਾਤਸ਼ਾਹ ਸਹਾਇਤਾ ਕਰਨੀ।
ਹੀਰੇ ਕੰਚਨ ਮੁਸ਼ਟ ਜਰਾਊ, ਨਿਰਮਲ ਖਰਾ ਤਾਰਾ ਚਮਕਾਊ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਿਹੜੀ ਤਲਵਾਰ ਹੈ ਉਹਦੀ ਮੁੱਠ ਦੇ ਨਾਲ ਬਹੁਤੇ ਸਾਰੇ ਹੀਰੇ ਮੋਤੀ ਜੜੇ ਹੋਏ ਨੇ। ਇਸ ਤੋਂ ਇਲਾਵਾ ਉਹ ਤਲਵਾਰ ਬਹੁਤ ਜ਼ਿਆਦਾ ਤਿੱਖੀ ਹੈ, ਜਿਹਦੀ ਬਹੁਤ ਵੱਡੀ ਚਮਕ ਹੋ ਰਹੀ।
ਐਸੇ ਖੜਗ ਦੀਹ ਗਰ ਪਾਇਓ, ਪੁਣ ਤਰਕਸ਼ ਨਿਜ ਹੱਥ ਉਠਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੀ ਤਿੱਖੀ ਤਲਵਾਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਾਤਰੇ ਪਾਇਆ ਹੈ ਤੇ ਫੇਰ ਤਰਕਸ਼ ਨਿਜ ਹੱਥ ਉਠਾਇਓ। ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਤੀਰਾਂ ਦੇ ਨਾਲ ਭਰੇ ਹੋਏ ਪੱਥੇ ਨੂੰ ਆਪਣੇ ਹੱਥ ਦੇ ਵਿੱਚ ਫੜਿਆ।
ਅਗਰ ਮੈਂ ਪਾਏ ਕਸਿਓ ਕਟ ਸਾਥਾ, ਪੰਨਗ ਸਦਨ ਕਿਦੋਂ ਦੁੱਤ ਪਾਖਾ।
ਸਤਿਗੁਰਾਂ ਨੇ ਤੀਰਾਂ ਦੇ ਨਾਲ ਭਰੇ ਹੋਏ ਪੱਥੇ ਨੂੰ ਆਪਣੇ ਮੋਢੇ ਦੇ ਨਾਲ ਸਜਾਇਆ ਹੈ। ਕਵੀ ਜੀ ਲਿਖਦੇ ਨੇ ਪੰਨਗ ਸਦਨ ਕਿਦੋਂ ਦੁੱਤ ਪਾਥਾ, ਭਾਵ ਕਵੀ ਜੀ ਸੋਭਾ ਦਿੰਦੇ ਨੇ ਕਿ ਭੱਥਾ ਇਸ ਤਰ੍ਹਾਂ ਦੀ ਸੋਭਾ ਦਿੰਦਾ ਹੈ ਕਿ ਜਿਵੇਂ ਵਰਮੀ ਹੋਵੇ ਤੇ ਜਿਹੜੇ ਉਹ ਤੀਰ ਨੇ ਉਹ ਸੱਪਾਂ ਦੀ ਸੋਭਾ ਦੇ ਬਰਾਬਰ ਨੇ। ਭਾਵ ਕਿ ਜਿਵੇਂ ਵਰਮੀ ਦੇ ਵਿੱਚ ਬਹੁਤੇ ਸਾਰੇ ਸੱਪ ਬੜੇ ਹੁੰਦੇ ਨੇ, ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਭੱਥੇ ਦੇ ਵਿੱਚ ਤੀਰ ਬੜੇ ਹੋਏ ਨੇ। ਤਨਖ ਕਠੋਰ ਗਇਓ ਨਿਜ ਹਾਥਾ, ਹੈ ਆਵਾਹਣ ਕੀਨਸ ਨਾਥਾ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਕਠੋਰ ਧਨੁਸ਼ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੈ, ਹੈ ਆਵਾਹਣ ਕੀਨਸ ਨਾਥਾ। ਫਿਰ ਸਤਿਗੁਰਾਂ ਨੇ ਹੁਕਮ ਕਰਕੇ ਆਪਣਾ ਘੋੜਾ ਮੰਗਵਾਇਆ। ਕੇਤਕ ਸੁਪਾਟ ਦੁਰਗ ਮੈਂ ਛੋੜੇ, ਹੋਏ ਸਚੇਤ ਰੱਛੋ ਚਹੂਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਇਹ ਹੁਕਮ ਕੀਤਾ ਹੈ, ਇਹ ਜੋ ਕਿਲਾ ਹੈ ਇਹਦੇ ਵਿੱਚ ਹੀ ਤੁਸੀਂ ਤੈਨਾਤ ਰਹਿਣਾ ਹੈ। ਹੋਏ ਸੁਚੇਤ ਰੱਛੋ ਚਹੂਰੇ, ਭਾਵ ਕੇ ਸੁਚੇਤੀ ਦੇ ਨਾਲ ਹਰ ਇੱਕ ਪ੍ਰਕਾਰ ਦੇ ਨਾਲ ਇਸ ਜਗ੍ਹਾ ਦੀ ਰੱਖਿਆ ਕਰਨੀ। ਤਪ ਪਾਂਚੋ ਪ੍ਰਾਤਾ ਚੱਲ ਆਏ, ਸ਼ਸਤਰ ਸੁਹਾਵਤ ਅੰਗ ਲਗਾਏ। ਇੰਨੇ ਚਿਰ ਨੂੰ ਉਹ ਜੋ ਸੰਗੋ ਸ਼ਹਾਦਕ ਪੰਜੇ ਹੀ ਭਰਾ ਨੇ ਉਹ ਵੀ ਚੱਲ ਕੇ ਉੱਥੇ ਆ ਗਏ ਨੇ, ਜਿਨ੍ਹਾਂ ਨੇ ਆਪਣੇ ਅੰਗਾਂ ਦੇ ਉੱਤੇ ਬਹੁਤੇ ਸੁੰਦਰ ਹਥਿਆਰਾਂ ਨੂੰ ਸਜਾਇਆ ਹੋਇਆ। ਮਨੋ ਪੰਚ ਪਾਂਡਵ ਇਹ ਸੋ ਹੈ, ਰਣ ਕੇ ਹੇਤ ਚੜੇ ਬੱਡ ਰੋਹੈ। ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਬੀਬੀ ਵੀਰੋ ਜੀ ਦੇ ਇਹ ਜਿਹੜੇ ਪੰਜੇ ਪੁੱਤਰ ਆਏ ਨੇ ਇਹ ਮਾਨੋ ਕਿ ਪੰਜਾਂ ਪਾਂਡਵਾਂ ਦੀ ਤਰ੍ਹਾਂ ਨੇ, ਜਿਵੇਂ ਕਿ ਮਹਾਭਾਰਤ ਦੇ ਵਿੱਚ ਪੰਜ ਪਾਂਡਵ ਹੋਏ ਨੇ ਜਿਹੜੇ ਕਿ ਮਹਾਰਥੀ ਸਨ, ਜਿਹੜੇ ਬੜੇ ਪ੍ਰਬਲ ਸਨ, ਇਹ ਪੰਜੇ ਵੀ ਕਵੀ ਜੀ ਲਿਖਦੇ ਨੇ ਕਿ ਉਹਨਾਂ ਪੰਜੇ ਪਾਂਡਵਾਂ ਦੇ ਵਰਗੇ ਨੇ, ਉਸ ਤਰ੍ਹਾਂ ਦੀ ਇਹਨਾਂ ਦੀ ਸੋਭਾ ਹੈ। ਰਣ ਕੇ ਹੇਤ ਚੜੇ ਬੜ ਰੋਹੈ, ਰਣ ਲੜਨ ਦੇ ਵਾਸਤੇ, ਯੁੱਧ ਲੜਨ ਦੇ ਵਾਸਤੇ ਇਹ ਤਿਆਰ ਹੋ ਕੇ ਆਏ ਨੇ, ਬੜੇ ਰੋਹ ਦੇ ਵਿੱਚ ਮੱਤੇ ਨੇ। ਸੰਗੋ ਸ਼ਾਹ ਵਿਸਾਲ ਜਿਨੋ ਮੈਂ, ਆਯਦ ਵਿਦਿਆ ਨਿਪਨ ਤਿਨੋ ਮੈਂ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਵੱਡੇ ਦਾ ਨਾਮ ਹੈ ਸੰਗੋ ਸ਼ਾਹ, ਜਿਹੜਾ ਕਿ ਹਥਿਆਰ ਚਲਾਉਣ ਦੀ ਵਿਦਿਆ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਮਾਹਰ ਹੈ, ਸਾਰਿਆਂ ਤੋਂ ਜ਼ਿਆਦਾ ਨਿਪੁੰਨ ਹੈ। ਜੀਤ ਮਾਲ ਦੂਜੋ ਬੜ ਯੋਧਾ, ਰਿਪਗਣ ਮ੍ਰਿਗਣ ਸ਼ੇਰ ਜਿਮ ਕਰੋਧਾ। ਕਵੀ ਜੀ ਲਿਖਦੇ ਨੇ ਕਿ ਉਸ ਤੋਂ ਛੋਟੇ ਭਰਾ ਦਾ ਨਾਮ ਹੈ ਜੀਤਮਲ, ਇਹ ਜੀਤਮਲ ਵੀ ਬਹੁਤ ਵੱਡਾ ਪਰਾਕਰਮੀ ਯੋਧਾ ਹੈ। ਰਿਪਗਣ ਮ੍ਰਿਗਣ ਸ਼ੇਰ ਜਿਮ ਕਰੋਧਾ, ਭਾਵ ਕੇ ਵੈਰੀਆਂ ਦੀ ਸੈਨਾ ਨੂੰ ਇਹ ਹਿਰਨ ਸਮਝਦਾ ਹੈ ਤੇ ਸ਼ੇਰ ਬਣ ਕੇ ਕ੍ਰੋਧ ਦੇ ਨਾਲ ਵੈਰੀਆਂ ਰੂਪੀ ਹਿਰਨਾਂ ਦੀ ਡਾਰ ਦੇ ਉੱਤੇ ਇਹ ਟੁੱਟਦਾ। ਨਾਮ ਗੁਲਾਬ ਚੰਦ ਹੈ ਤੀਜੋ, ਜਿਹ ਸਮ ਤੁਪਕ ਹਤੈ ਨਹੀਂ ਬੀਜੋ। ਤੀਸਰੇ ਦਾ ਨਾਮ ਹੈ ਗੁਲਾਬ ਚੰਦ, ਇਹ ਜੋ ਗੁਲਾਬ ਚੰਦ ਹੈ ਇਹ ਬੰਦੂਕ ਚਲਾਉਣ ਦੇ ਵਿੱਚ ਬੜਾ ਪ੍ਰਵੀਨ ਹੈ, ਭਾਵ ਕਿ ਇਹਦੇ ਵਰਗੀ ਬੰਦੂਕ ਦੂਜਾ ਹੋਰ ਕੋਈ ਚਲਾ ਹੀ ਨਹੀਂ ਸਕਦਾ। ਚਥਰਤ ਗੰਗਾ ਰਾਮ ਸੁਹਾਇਓ, ਸ਼ਸਤਰ ਸਜਾਏ ਜੰਗ ਹਿਤ ਆਇਓ। ਚੌਥੇ ਦਾ ਨਾਮ ਹੈ ਗੰਗਾ ਰਾਮ, ਇਹ ਵੀ ਹਥਿਆਰਾਂ ਨੂੰ ਸਜਾ ਕੇ ਸਤਿਗੁਰਾਂ ਦੇ ਨਾਲ ਜਾਣ ਦੇ ਵਾਸਤੇ ਤਿਆਰੀ ਕਰਕੇ ਆਇਆ। ਪੰਚਮ ਚੜਿਓ ਮਾਹਰੀ ਚੰਦ, ਚਹਿਤ ਉਹ ਤਾਇਲ ਸ਼ਤਰੂ ਨਿਕੰਦ। ਪੰਜਵੇਂ ਦਾ ਨਾਮ ਹੈ ਮਾਹਰੀ ਚੰਦ, ਇਹ ਜੋ ਮਾਹਰੀ ਚੰਦ ਹੈ ਇਹ ਵੀ ਬੜੀ ਸ਼ੀਘਰਤਾ ਦੇ ਨਾਲ ਬੜੀ ਕਾਹਲੀ ਦੇ ਨਾਲ ਤਿਆਰੀ ਕਰਕੇ ਆਇਆ ਕਿ ਛੇਤੀ ਤੋਂ ਛੇਤੀ ਰਣ ਭੂਮੀ ਦੇ ਵਿੱਚ ਪੁੱਜਿਆ ਜਾਵੇ ਤੇ ਵੈਰੀਆਂ ਦਾ ਨਾਸ ਕੀਤਾ ਜਾਵੇ। ਅਪਰ ਚਮੂ ਕੇ ਤਕ ਚੜ ਆਈ, ਸਭ ਕੀ ਦਿਸ਼ ਗੁਰ ਦ੍ਰਿਸ਼ਟ ਲਗਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਨ੍ਹਾਂ ਪੰਜਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਸਤਿਗੁਰਾਂ ਦੀ ਫੌਜ ਚੜ ਕੇ ਤਿਆਰੀ ਕਰਕੇ ਆਈ ਹੈ। ਸਭ ਕੀ ਦਿਸ਼ ਗੁਰ ਦ੍ਰਿਸ਼ਟ ਲਗਾਈ, ਸਾਰਿਆਂ ਆਪਣੇ ਸੂਰਮਿਆਂ ਦੇ ਵੱਲ ਸਤਿਗੁਰਾਂ ਨੇ ਮੇਰ ਦੀ ਨਜ਼ਰ ਦੇ ਨਾਲ ਤੱਕਿਆ। ਪਿਖ ਕਰ ਬੰਕੇ ਵੀਰ ਮਹਾਨ, ਸੁਪਾਟ ਸੁਨਾਵਤ ਹੁਕਮ ਬਖਾਨਾ। ਆਪਣੇ ਛੈਲ ਛਬੀਲੇ ਤੇ ਬੰਕੇ ਸੂਰ ਵੀਰਾਂ ਮਹਾਨਾਂ ਨੂੰ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਉੱਚੇ ਹੁਕਮ ਕੀਤਾ।
ਪੰਗਾਣੀ ਗਾਡਿਓ ਰਣ ਥੰਬਾ, ਹਿਤ ਲੜ ਬੇਸੋ ਥਾਣ ਅਚੰਬਾ।
ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਗਾਣੀ ਨਾਂ ਦੀ ਜਿਹੜੀ ਜਗ੍ਹਾ ਹੈ ਉੱਥੇ ਰਣ ਭੂਮੀ ਦਾ ਜਿਹੜਾ ਨਿਸ਼ਾਨ ਹੈ ਉਹ ਗੱਡਿਆ ਗਿਆ ਹੈ, ਭਾਵ ਕੇ ਲੜਨ ਦੇ ਵਾਸਤੇ ਉਹ ਜਿਹੜੀ ਜਗ੍ਹਾ ਹੈ ਉਸ ਨੂੰ ਨਿਯਤ ਕੀਤਾ ਗਿਆ।
ਉਤ ਤੇ ਕੂਚ ਕਰੇ ਰਪਿਆਏ, ਇਤ ਤੇ ਤੁਮ ਗਮਨੋ ਅਗਵਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪਾਸਿਓਂ ਜਿਹੜੇ ਪਹਾੜੀ ਵੈਰੀ ਨੇ ਉਹ ਕੂਚ ਕਰਕੇ ਪੰਗਾਣੀ ਦੀ ਜਗ੍ਹਾ ਦੇ ਵੱਲ ਪਹੁੰਚ ਰਹੇ ਨੇ, ਇਤ ਤੇ ਤੁਮ ਗਮਨੋ ਅਗਵਾਏ। ਤੇ ਇਧਰੋਂ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਉਹਨਾਂ ਦਾ ਜਾ ਕੇ ਸਾਹਮਣਾ ਕਰੋ, ਅੱਗੇ ਵਧੋ।
ਰੋਕੋ ਆਗਾ ਸ਼ਤਰਨ ਕੇਰਾ, ਤਹ ਕਾਲੋ ਕਮਸਾਣ ਕਨੇਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਵੈਰੀਆਂ ਦੇ ਅੱਗੇ ਨੂੰ ਜਾ ਕੇ ਰੋਕਣਾ ਹੈ, ਭਾਵ ਕੇ ਪੰਗਾਣੀ ਦੀ ਜਗ੍ਹਾ ਦੇ ਉੱਤੇ ਹੀ ਉਹਨਾਂ ਨੂੰ ਠਹਿਰਾ ਕੇ ਰੱਖਣਾ ਹੈ, ਉਹਨਾਂ ਨੂੰ ਪੌਂਟੇ ਦੇ ਵੱਲ ਵਧਣ ਨਹੀਂ ਦੇਣਾ, ਉਸ ਜਗ੍ਹਾ ਦੇ ਉੱਤੇ ਹੀ ਜਿਹੜਾ ਵੱਡਾ ਘਮਸਾਨ ਦਾ ਜੰਗ ਹੈ ਉਹ ਲੜਿਆ ਜਾਏਗਾ।
ਸੰਗੋ ਸ਼ਾਹ ਹੁਕਮ ਗੁਰ ਸੁਣ ਕੇ, ਉਰੀ ਉਤਸ਼ਾਹ ਵਧਿਓ ਹਿਤ ਰਣ ਕੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਹੁਕਮ ਕੀਤਾ ਤੇ ਜੋ ਸੰਗੋ ਸ਼ਾਹ ਹੈ ਉਹਨੇ ਸਤਿਗੁਰਾਂ ਦੇ ਹੁਕਮ ਨੂੰ ਸੁਣਿਆ ਤੇ ਉਸਦੇ ਮਨ ਦੇ ਵਿੱਚ ਰਣ ਲੜਨ ਦਾ, ਯੁੱਧ ਕਰਨ ਦਾ ਬਹੁਤ ਵੱਡਾ ਉਤਸ਼ਾਹ ਪੈਦਾ ਹੋਇਆ।
ਮਹਾਰਾਜ ਕਿਆ ਹੈ ਪਹਾੜੀ, ਠਹਿਰ ਨ ਸਕੇ ਜੰਗ ਮਜਾਰੀ।
ਸੰਗੋ ਸ਼ਾਹ ਨੇ ਆਖਿਆ ਹੇ ਮਹਾਰਾਜ, ਹੇ ਸੱਚੇ ਪਾਤਸ਼ਾਹ ਜੀ, ਸਾਡੇ ਸਾਹਮਣੇ ਇਹ ਵੈਰੀ ਪਹਾੜੀਏ ਕੀ ਨੇ, ਭਾਵ ਕੇ ਜੰਗ ਦੇ ਵਿੱਚ ਸਾਡੇ ਸਾਹਮਣੇ ਇਹ ਵੈਰੀ ਠਹਿਰ ਨਹੀਂ ਸਕਣਗੇ। ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਘਮੰਡ ਦੇ ਨਾਲ ਸੰਗੋ ਸ਼ਾਹ ਨੇ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੰਗੋ ਸ਼ਾਹ, ਇਸ ਤਰ੍ਹਾਂ ਦੀ ਵਿਚਾਰ ਕਦੇ ਵੀ ਮਨ ਦੇ ਵਿੱਚ ਧਾਰਨ ਕਰਨੀ ਨਹੀਂ ਚਾਹੀਦੀ ਕਿ ਸਾਡਾ ਵੈਰੀ ਕਮਜ਼ੋਰ ਹੈ, ਅਸੀਂ ਉਸ ਨੂੰ ਮਾਰ ਲਾਂਗੇ, ਕਿਉਂਕਿ ਆਮ ਕਰਕੇ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਕਦੇ ਵੀ ਵੈਰੀ ਨੂੰ ਤੇ ਕਦੇ ਵੀ ਬਿਮਾਰੀ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ, ਭਾਵ ਕਿ ਬਿਮਾਰੀ ਕਦੇ ਵੀ ਵੱਧ ਸਕਦੀ ਹੈ। ਇਸੇ ਤਰੀਕੇ ਦੇ ਨਾਲ ਵੈਰੀ ਵੀ ਬਹੁਤਾ ਵੱਧ ਕੇ ਮਾਰ ਸਕਦਾ ਹੈ, ਹਮਲਾ ਕਰ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸੰਗੋ ਸ਼ਾਹ, ਕਦੇ ਵੀ ਵੈਰੀ ਨੂੰ ਤੇ ਬਿਮਾਰੀ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਾਕਿਆ ਜੋ ਤੂੰ ਗੱਲ ਕਹਿ ਰਿਹਾ ਇਹ ਜੋਸ਼ੀਲੀ ਗੱਲ ਤੇ ਠੀਕ ਹੈ, ਪਰ ਇਸ ਤਰ੍ਹਾਂ ਦੀ ਵਿਚਾਰ ਕਦੇ ਧਾਰਨ ਕਰਨੀ ਨਹੀਂ ਚਾਹੀਦੀ ਕਿ ਵੈਰੀ ਕਮਜ਼ੋਰ ਹੈ। ਜਦੋਂ ਵੈਰੀ ਨੂੰ ਕਮਜ਼ੋਰ ਸਮਝਾਂਗੇ ਤੇ ਫਿਰ ਅਵੇਸਲੇ ਹੋ ਜਾਵਾਂਗੇ, ਧਿਆਨ ਪਾਸੇ ਹਟ ਜਾਵੇਗਾ ਤੇ ਫਿਰ ਨੁਕਸਾਨ ਹੋਵੇਗਾ।
ਇਕੱਠੇ ਬ੍ਰਿੰਦ ਪਾਏ ਤੋ ਕਹਾ, ਮ੍ਰਿਗ ਸਮ ਚਲੇ ਸ਼ੇਰ ਪਿਖ ਮਹਾ।
ਸਤਿਗੁਰੂ ਗੋਬਿੰਦ ਸਿੰਘ ਜੀ ਸੰਗੋ ਸ਼ਾਹ ਨੂੰ ਕਹਿੰਦੇ ਨੇ, ਸੰਗੋ ਸ਼ਾਹ ਇਹ ਕਦੇ ਨਾ ਭੁੱਲ ਕਿ ਬਹੁਤ ਵੱਡੇ ਪਹਾੜੀ ਬਹੁਤੀ ਸਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋਏ ਨੇ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ, ਕਹਿੰਦਾ ਇਕੱਠੇ ਬ੍ਰਿੰਦ ਭਏ ਤੋ ਕਹਾ, ਸੱਚੇ ਪਾਤਸ਼ਾਹ ਜੇਕਰ ਬਹੁਤੇ ਸਾਰੇ ਇਕੱਠੇ ਹੋ ਵੀ ਗਏ ਨੇ ਤਾਂ ਵੀ ਕਹਿੰਦਾ ਕੀ ਗੱਲ ਹੈ। ਮ੍ਰਿਗ ਸਮ ਚਲੇ ਸ਼ੇਰ ਪਿਖ ਮਹਾ, ਭਾਵ ਕੇ ਭਾਵੇਂ ਬਹੁਤੇ ਹਿਰਨਾਂ ਦੀ ਡਾਰ ਹੋਵੇ ਉਹ ਇੱਕ ਸ਼ੇਰ ਤੋਂ ਹੀ ਦੌੜ ਜਾਂਦੀ ਹੈ, ਤੇ ਸੱਚੇ ਪਾਤਸ਼ਾਹ ਅਸੀਂ ਤੇ ਫੇਰ ਵੀ ਤੁਹਾਡੀ ਕਿਰਪਾ ਦੇ ਨਾਲ ਬਹੁਤੇ ਹਾਂ, ਇਕੱਲਾ ਕੋਈ ਸ਼ੇਰ ਨਹੀਂ ਹੈ, ਤੁਹਾਡੇ ਸਾਰੇ ਸੂਰਮੇ ਸ਼ੇਰਾਂ ਦੇ ਸਮਾਨ ਨੇ।
ਇਮ ਕਹਿ ਗਮਣਿਓ ਦਿਸ਼ ਰਣ ਖੇਤ, ਜਹ ਪੰਗਾਣੀ ਕੀਨ ਸੰਕੇਤ।
ਇਸ ਤਰੀਕੇ ਦੀ ਗੱਲ ਕਹਿੰਦਾ ਹੋਇਆ ਸਤਿਗੁਰਾਂ ਦੀ ਆਗਿਆ ਨੂੰ ਲੈ ਕੇ ਉਥੋਂ ਰਣ ਦੇ ਵੱਲ ਤੁਰ ਪਿਆ ਹੈ।
ਜਹ ਪੰਗਾਣੀ ਕੀਨ ਸੰਕੇਤ,
ਜਿਹੜੀ ਪੰਗਾਣੀ ਦੀ ਜਗ੍ਹਾ ਲੜਨ ਦੇ ਵਾਸਤੇ ਬਿਲਕੁਲ ਨਿਯਤ ਕੀਤੀ ਹੋਈ ਹੈ, ਜਿੱਥੇ ਕਿ ਸਤਿਗੁਰਾਂ ਦੇ ਪਹਿਲਾਂ ਵੀ ਸ਼ਸਤਰਧਾਰੀ ਯੋਧੇ ਤੈਨਾਤ ਨੇ, ਉਸ ਜਗ੍ਹਾ ਦੇ ਉੱਤੇ ਆਪਣੇ ਬਹੁਤੇ ਸਾਰੇ ਨਾਲ ਦੇ ਸਾਥੀਆਂ ਨੂੰ ਲੈ ਕੇ ਸੰਗੋ ਸ਼ਾਹ ਚੱਲ ਪਿਆ ਹੈ। ਉਸ ਵੇਲੇ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਇਹਨਾਂ ਨੇ ਇਸ ਤਰੀਕੇ ਦੇ ਨਾਲ ਤਿਆਰੀ ਕੀਤੀ ਤੇ ਫਿਰ ਵਧੇ ਨੇ ਅੱਗੇ ਨੂੰ।
ਤੁਰੇ ਸੂਰਮੇ ਮੁੱਛਾਂ ਨੂੰ ਤਾ ਦੇ ਕੇ ਚਾ ਸ਼ਹੀਦੀ ਦਾ ਸਭ ਦੇ ਚੀਤ ਉੱਤੇ ਸੀਸ ਵਾਰ ਨੇ ਗੁਰਾਂ ਦੇ ਚਰਨ ਅੱਗੇ ਘਰੋਂ ਆਏ ਜਿਹੜੇ ਇਸ ਨੀਤ ਉੱਤੇ ਚਾਉ ਤੇਗ ਖੜਕਾਣ ਦਾ ਸਾਰਿਆਂ ਨੂੰ ਲੜ ਮਰਨਾ ਗੁਰਾਂ ਦੀ ਪ੍ਰੀਤ ਉੱਤੇ ਚਲੇ ਪੌਂਟਿਓ ਚੜ ਕਰਤਾਰ ਸਿੰਘਾ ਦੂਰੀ ਚੋਟ ਲੱਗੀ ਰਣਜੀਤ ਉੱਤੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਦੋਹਰੀਆਂ ਚੋਟਾਂ ਰਣਜੀਤ ਨਗਾਰੇ ਤੇ ਲਾਈਆਂ ਗਈਆਂ ਨੇ ਤੇ ਫਿਰ ਸੂਰਮੇ ਮੁੱਛਾਂ ਨੂੰ ਤਾ ਦੇ ਕੇ ਸੰਗੋ ਸ਼ਹਾਦਕ ਚੱਲੇ ਨੇ ਮੈਦਾਨੇ ਜੰਗ ਦੇ ਵੱਲ।
ਕਿਤਕ ਚਮੂ ਤਿੰਨ ਕੇ ਸੰਗ ਚੜੀ ਲਰਬੇ ਹੇਤ ਚੌਂਪ ਚਿੱਤ ਬੜੀ।
ਕਵੀ ਜੀ ਲਿਖਦੇ ਨੇ ਕਿ ਸੰਗੋ ਸ਼ਾਹ ਦੇ ਨਾਲ ਬਹੁਤੀ ਸਾਰੀ ਸੈਨਾ ਚੜ ਕੇ ਗਈ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਲੜਨ ਦੀ ਬਹੁਤ ਜ਼ਿਆਦਾ ਚੌਂਪ ਖੁਸ਼ੀ ਵਧੀ ਹੋਈ।
ਪਾਂਚੋਂ ਪ੍ਰਾਤ ਕੁਦਾਇ ਤੁਰੰਗ ਚਲੇ ਚਲਾਵਤ ਬ੍ਰਿੰਦ ਤੁਫੰਗ।
ਇਹ ਜਿਹੜੇ ਪੰਜੇ ਹੀ ਭਰਾ ਨੇ ਇਹਨਾਂ ਸਾਰਿਆਂ ਨੇ ਆਪਣੇ ਘੋੜਿਆਂ ਨੂੰ ਦੌੜਾਇਆ ਹੈ ਤੇ ਬੰਦੂਕਾਂ ਬਹੁਤੀਆਂ ਸਾਰੀਆਂ ਦਾ ਫੈਰ ਕਰਦੇ ਹੋਏ ਇਹ ਘੋੜਿਆਂ ਨੂੰ ਦੌੜਾ ਕੇ ਜਾ ਰਹੇ।
ਰੋਕਿਓ ਜਾਏ ਪੰਘਾਣੀ ਆਗਾ ਦੋਹ ਦਿਸ਼ ਪੇਰ ਪਰਨ ਤਬ ਲਾਗਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਘਾਣੀ ਇਹ ਸਾਰੇ ਮਿਲ ਕੇ ਪਹੁੰਚ ਗਏ ਨੇ ਜਿਨ੍ਹਾਂ ਨੇ ਵੈਰੀ ਦੇ ਰਸਤੇ ਨੂੰ ਅੱਗੋਂ ਰੋਕਿਆ ਹੈ। ਦੋਹਾਂ ਦਿਸ਼ ਭੇਰ ਪਰਨ ਤਬ ਲਾਗਾ, ਭਾਵ ਕਿ ਦੋਹਾਂ ਪਾਸਿਆਂ ਦਾ ਜਿਹੜਾ ਭੇੜ ਹੈ, ਜਿਹੜਾ ਮੁਕਾਬਲਾ ਹੈ, ਹੁਣ ਕਵੀ ਜੀ ਲਿਖਦੇ ਨੇ ਹੋਣ ਵਾਲਾ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸ੍ਰੀ ਗੁਰ ਗੋਬਿੰਦ ਸਿੰਘ ਜੀ ਰਣ ਸਮਾਜ ਕਰ ਤਿਆਰ ਪਏ ਅਰੋਹਣ ਬਾਜ ਪਰ ਪ੍ਰਥਮ ਬੰਦਨਾ ਤਾਰ।
ਹੁਣ ਸੰਗੋ ਸ਼ਾਹ ਤੇ ਬਹੁਤ ਸਾਰੇ ਜਿਹੜੇ ਸੂਰਮੇ ਨੇ ਉਹ ਸਤਿਗੁਰਾਂ ਨੇ ਪਹਿਲਾਂ ਆਪਣੇ ਜਾਣ ਤੋਂ ਭੇਜ ਦਿੱਤੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀ ਤਿਆਰੀ ਨੂੰ ਪੂਰਾ ਕੀਤਾ ਤੇ ਸਤਿਗੁਰਾਂ ਨੇ ਫਿਰ ਬੰਦਨਾ ਕਰਕੇ ਘੋੜੇ ਦੇ ਅਸਵਾਰੀ ਕੀਤੀ।
ਚਲੇ ਜੰਗ ਸੋਹੇ ਪਗੌਤੀ ਮਨਾਈ ਸਜੋਰ ਦੋਚੋਬਨ ਤੌਸੇ ਲਗਾਈ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਵਾਰ ਫੇਰ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਘੋੜੇ ਦੀ ਸਵਾਰੀ ਕੀਤੀ ਭਗੌਤੀ ਮਨਾਈ, ਫਿਰ ਤੋਂ ਭਗੌਤੀ ਨੂੰ ਮਨਾਇਆ ਹੈ। ਇਸ ਜਗ੍ਹਾ ਦੇ ਉੱਤੇ ਵੀ ਭਗੌਤੀ ਦਾ ਭਾਵ ਅਕਾਲ ਪੁਰਖ ਦੀ ਅਧਿਕ ਸ਼ਕਤੀ ਤੋਂ ਹੈ, ਉਸ ਸ਼ਕਤੀ ਨੂੰ ਯਾਦ ਕੀਤਾ ਹੈ।
ਸਜੋਰਨ ਦੋਚੋਬਨ ਤੌਸੇ ਲਗਾਈ,
ਦੋਹਰੀਆਂ ਚੋਟਾਂ ਜ਼ੋਰ ਦੇ ਨਾਲ ਨਗਾਰਿਆਂ ਦੇ ਉੱਤੇ ਲਾਈਆਂ ਗਈਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਜਿਹੜੇ ਅਣਜਾਣ ਲੋਕ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਜੇਕਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਰੂ ਘਰ ਦੇ ਵਿੱਚ ਦੇਵੀ ਝਾੜੂ ਲਾਉਂਦੀ ਸੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕਰਨ ਦੀ ਲੋੜ ਕਿਉਂ ਪਈ? ਭਾਵ ਕਿ ਗੁਰੂ ਨਾਨਕ ਦਾ ਘਰ ਹੀ ਤੇ ਸਤਿਗੁਰੂ ਗੋਬਿੰਦ ਸਿੰਘ ਦਾ ਘਰ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜ਼ਰਾ ਜੇਕਰ ਚੰਡੀ ਜੀ ਦੀ ਵਾਰ ਦਾ ਪਾਠ ਕੀਤਾ ਜਾਵੇ ਤੇ ਪਤਾ ਲੱਗ ਸਕਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਸ ਚੀਜ਼ ਦੀ ਆਰਾਧਨਾ ਕੀਤੀ ਤੇ ਉਹਨੂੰ ਕਿਵੇਂ ਪ੍ਰਗਟ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਚੰਡੀ ਦੀ ਵਾਰ ਦੀ ਬਾਣੀ ਦਾ ਹੀ ਪ੍ਰਮਾਣ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੀ ਪੌੜੀ ਨੂੰ ਛੱਡ ਕੇ ਦੂਜੀ ਪੌੜੀ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਲਿਖਿਆ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਤੈਂ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੀ ਚੀਜ਼ ਹੈ? ਇੱਥੇ ਦੁਰਗਾ ਦੇ ਬਾਰੇ ਆਖਿਆ ਕਿ ਤੇਰੇ ਤੋਂ ਬਲ ਲੈ ਕੇ ਹੀ ਦੁਰਗਾ ਨੇ ਦੈਂਤਾਂ ਦਾ ਨਾਸ ਕੀਤਾ, ਤੇਰੇ ਤੋਂ ਬਲ ਲੈ ਕੇ ਹੀ ਭਗਵਾਨ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ, ਤੇ तेरे तो बल लैके ही भगवान कृष्ण ने कंस का नाश किया। हुण इस जगह दे उत्ते आया है शब्द तैथों ही बल कृष्ण लै कंस केसी पकड़ गिराया। जेड़े विद्वान सज्जन ने इस तुक का दो प्रकार दे नाल अर्थ करते ने। कई ते विद्वान सज्जन कहिंदे ने कि तेरे तो ही बल लैके भगवान कृष्ण ने कंस नू केसां तो फड़ के पटका के थले सुटिया। इहदा भाव केसी तो केसां तो लाया जांदा है, वालां तो लाया जांदा है। पर कई जिहड़े विद्वान ने ओ इस तुक दा इक होर प्रकार दे नाल ओ अर्थ करदे ने। उहनां दा कहण दा भाव है कि केसी इक दैंत सी। इतिहास दे विच केसी दा नाम भी आउंदा है। इस केसी नू भी भगवान ने मारिया सी, इस करके उहनां दा कीता होया जिहड़ा अर्थ है ਉਹ ਵੀ ਠੀਕ ਸਾਬਤ ਹੋ ਜਾਂਦਾ ਹੈ। ਉਹ ਕਹਿੰਦੇ ਨੇ ਕਿ ਤੇਥੋਂ ਹੀ ਬਲ ਲੈ ਕੇ ਨਾਲੇ ਤੇ ਭਗਵਾਨ ਕ੍ਰਿਸ਼ਨ ਨੇ ਕੰਸ ਨੂੰ ਮਾਰਿਆ ਤੇ ਨਾਲੇ ਕੇਸੀ ਦੈਂਤ ਨੂੰ ਮਾਰਿਆ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦਾ ਜ਼ਿਕਰ ਕੀਤਾ ਹੈ। ਇਹ ਭਗਵਤੀ ਦੀ ਗੱਲ ਹੋ ਰਹੀ ਹੈ, ਇਹ ਸ਼ਕਤੀ ਦੀ ਗੱਲ ਹੋ ਰਹੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਸ਼ਕਤੀ ਦੀ ਆਰਾਧਨਾ ਕੀਤੀ, ਸ਼ਕਤੀ ਨੂੰ ਪੈਦਾ ਕੀਤਾ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਘੋੜੇ ਦੀ ਸਵਾਰੀ ਕਰਨ ਤੋਂ ਬਾਅਦ ਫਿਰ ਤੋਂ ਭਗਵਤੀ ਨੂੰ ਸਤਿਗੁਰਾਂ ਨੇ ਮਨਾਇਆ ਹੈ, ਉਸ ਨੂੰ ਯਾਦ ਕੀਤਾ ਤੇ ਫਿਰ ਦੋਹਰੀਆਂ ਚੋਟਾਂ ਨਗਾਰਿਆਂ ਦੇ ਉੱਤੇ ਲਾਈਆਂ ਗਈਆਂ ਚੱਲਣ ਤੋਂ ਪਹਿਲਾਂ। ਉੱਠੀ ਬੰਬ ਉੱਚੀ ਗਣੰਗ ਸੈਲ ਗਾਜੇ ਮਹਾਂਵੀਰ ਬੰਕੇ ਸਭੇ ਸ਼ਸਤਰ ਸਾਜੇ। ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਨਗਾਰਿਆਂ ਦੇ ਵਿੱਚੋਂ ਉੱਚੀ ਆਵਾਜ਼ ਪੈਦਾ ਹੋਈ ਹੈ। ਉੱਚੀ ਗਣੰਗ ਸੈਲ ਗਾਜੇ ਭਾਵ ਕਿ ਉੱਚੀ ਆਵਾਜ਼ ਉੱਠਣ ਦੇ ਨਾਲ ਪਹਾੜ ਵੀ ਬਹੁਤ ਜ਼ਿਆਦਾ ਗੂੰਜੇ ਨੇ। ਮਹਾਂਵੀਰ ਬੰਕੇ ਸਭੇ ਸ਼ਸਤਰ ਸਾਜੇ ਭਾਵ ਕਿ ਮਹਾਂਵੀਰ ਸੂਰਮੇ ਜਿਹੜੇ ਵੀ ਛੈਲ ਛਬੀਲੇ ਤੇ ਬੰਕੇ ਨੇ ਉਹਨਾਂ ਸਾਰਿਆਂ ਨੇ ਹਥਿਆਰਾਂ ਨੂੰ ਸਜਾਇਆ। ਹਿਰਦੈ ਓਤ ਸਾਹਨ ਤੁਰੰਗੀ ਅਰੋਹੇ ਗੁਰੂ ਸੰਗ ਚਾਲੇ ਮਹਾ ਜੰਗ ਸੋਹੇ। ਹਿਰਦੇ ਦੇ ਵਿੱਚ ਸਾਰਿਆਂ ਦੇ ਬਹੁਤ ਵੱਡਾ ਉਤਸ਼ਾਹ ਹੈ, ਸਾਰਿਆਂ ਨੇ ਘੋੜਿਆਂ ਦੀ ਸਵਾਰੀ ਕੀਤੀ ਹੈ। ਗੁਰੂ ਸੰਗ ਚਾਲੇ ਮਹਾ ਜੰਗ ਸੋਹੇ ਭਾਵ ਕੇ ਬਹੁਤ ਸਾਰੇ ਜਿਹੜੇ ਸੂਰਮੇ ਨੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਮੈਦਾਨੇ ਜੰਗ ਦੇ ਵੱਲ ਜਾ ਰਹੇ ਨੇ। ਉੱਠੀ ਤੂਰ ਪੂਰਨ ਵੰਸ਼ਾਲੀਨਾ ਪ੍ਰਕਾਸ਼ ਨਦੀ ਸਰਵੀ ਟਾਂਪ ਲੀਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤੇ ਸਾਰੇ ਘੋੜੇ ਇਸ ਤਰੀਕੇ ਦੇ ਨਾਲ ਚੱਲੇ, ਕਵੀ ਜੀ ਲਿਖਦੇ ਨੇ ਇੰਨੀ ਜ਼ਿਆਦਾ ਘੋੜਿਆਂ ਦੇ ਪੌੜਾਂ ਦੇ ਨਾਲ ਧੂਲ ਮਿੱਟੀ ਉੱਡੀ ਹੈ, ਮਾਨੋ ਕਿ ਸਾਰੇ ਆਕਾਸ਼ ਨੂੰ ਢੱਕ ਲਿਆ। ਪ੍ਰਕਾਸ਼ ਨਦੀ ਸੈ ਰਮਨ ਟਾਂਪ ਲੀਨਾ ਭਾਵ ਕਿ ਜਿਹੜਾ ਸੂਰਜ ਦਾ ਪ੍ਰਕਾਸ਼ ਹੈ ਉਹ ਵੀ ਦਿਖਾਈ ਨਹੀਂ ਦਿੰਦਾ, ਇੰਨੀ ਜ਼ਿਆਦਾ ਧੂਲ ਮਿੱਟੀ ਆਕਾਸ਼ ਦੇ ਵਿੱਚ ਚੜ ਗਈ ਹੈ। ਹੁਣ ਇਸ ਜਗ੍ਹਾ ਦੇ ਉੱਤੇ ਵਿਚਾਰ ਦੀ ਲੋੜ ਹੈ ਕਿ ਜਿਹੜੇ ਕਵੀ ਲੋਕ ਨੇ ਉਹ ਆਪਣੀ ਕਵਿਤਾ ਨੂੰ ਸੁੰਦਰ ਤੇ ਰੌਦਰ ਤੇ ਰੌਚਕ ਬਣਾਉਣ ਦੇ ਵਾਸਤੇ ਬਹੁਤ ਸਾਰੇ ਅਲੰਕਾਰਾਂ ਦਾ ਵਰਣਨ ਕਰਦੇ ਨੇ। ਕਿਤੇ ਰੌਦਰ ਰਸ ਵਰਤਿਆ ਜਾਂਦਾ, ਕਿਤੇ ਵੀਰਤਾ ਦਾ ਰਸ ਵਰਤਿਆ ਜਾਂਦਾ, ਇਸੇ ਤਰ੍ਹਾਂ ਬਹੁਤ ਪ੍ਰਕਾਰ ਦੇ ਅਲੰਕਾਰ ਨੇ। ਇੱਕ ਅਲੰਕਾਰ ਨੂੰ ਆਖਿਆ ਜਾਂਦਾ ਅਤ ਕਥਨੀ ਅਲੰਕਾਰ, ਭਾਵ ਕੇ ਗੱਲ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਲਿਖਣਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਅਤ ਕਥਨੀ ਅਲੰਕਾਰ ਦੀ ਵਰਤੋਂ ਕੀਤੀ ਹੈ। ਭਾਵ ਕੇ ਭਾਵੇਂ ਕਿੰਨੇ ਵੀ ਘੋੜੇ ਕਿਉਂ ਨਾ ਹੋਣ, ਭਾਵੇਂ ਕਿੰਨੀ ਵੀ ਧੂਲ ਮਿੱਟੀ ਕਿਉਂ ਨਾ ਉੱਡਦੀ ਹੋਵੇ, ਕੋਈ ਵੀ ਧੂਲ ਮਿੱਟੀ ਰਵੀ ਦੇ ਸੂਰਜ ਦੇ ਪ੍ਰਕਾਸ਼ ਨੂੰ ਮੰਦਾ ਨਹੀਂ ਪਾ ਸਕਦੀ। ਪਰ ਆਪਣੀ ਕਵਿਤਾ ਨੂੰ ਬਹੁਤ ਜ਼ਿਆਦਾ ਰੌਚਕ ਬਣਾਉਣ ਦੇ ਵਾਸਤੇ ਅਤ ਕਥਨੀ ਜੋ ਅਲੰਕਾਰ ਹੈ ਉਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਵਰਤਿਆ। ਜੇਕਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਣੀ ਦੇ ਵੱਲ ਖਿਆਲ ਕੀਤਾ ਜਾਵੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਇੱਕ ਰਣ ਦਾ ਬਿਆਨ ਕੀਤਾ, ਇੱਕ ਸੰਗਰਾਮ ਦਾ ਬਿਆਨ ਕੀਤਾ, ਜੋ ਰਣ ਲੜਿਆ ਗਿਆ ਦੈਂਤਾਂ ਦੇ ਵਿੱਚ ਤੇ ਦੂਸਰੇ ਪਾਸੇ ਦੁਰਗਾ ਉਹਨਾਂ ਦਾ ਨਾਸ਼ ਕਰ ਰਹੀ ਹੈ ਦੇਵਤਿਆਂ ਦੇ ਪੱਖ ਦੇ ਵਿੱਚ ਖਲੋ ਕੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਬਹੁਤ ਜ਼ਿਆਦਾ ਅਤ ਕਥਨੀ ਅਲੰਕਾਰਾਂ ਦੀ ਵਰਤੋਂ ਕੀਤੀ। ਪ੍ਰਮਾਣ ਦੇ ਤੌਰ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ, ਸਤਿਗੁਰੂ ਜੀ ਚੰਡੀ ਦੀ ਵਾਰ ਦੇ ਵਿੱਚ ਲਿਖਦੇ ਨੇ, ਰਾਕਸ ਆਏ ਰੋਹਲੇ ਖੇਤ ਭਿਣਨ ਕੇ ਚਾਏ ਲਸਕਣ ਤੇਗਾਂ ਬਰਛੀਆਂ ਸੂਰਜ ਨਜ਼ਰ ਨਾ ਪਾਏ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਪ੍ਰਮਾਣ ਦੇ ਰਹੇ ਨੇ ਕਿ ਬਹੁਤ ਸਾਰੇ ਰਾਕਸ਼ ਜਿਹੜੇ ਨੇ ਉਹ ਆਏ ਨੇ ਰਣ ਲੜਨ ਦੇ ਵਾਸਤੇ। ਸਤਿਗੁਰੂ ਜੀ ਲਿਖਦੇ ਨੇ, ਲਸਕਣ ਤੇਗਾਂ ਬਰਛੀਆਂ ਸੂਰਜ ਨਜ਼ਰ ਨਾ ਪਾਏ। ਭਾਵ ਕੇ ਰਣ ਭੂਮੀ ਦੇ ਵਿੱਚ ਇੰਨੀਆਂ ਜ਼ਿਆਦੀਆਂ ਜਿਹੜੀਆਂ ਤੇਗਾਂ ਨੇ ਤਲਵਾਰਾਂ ਨੇ ਉਹ ਚਮਕ ਰਹੀਆਂ ਨੇ, ਇੰਨੀਆਂ ਜ਼ਿਆਦੀਆਂ ਬਰਛੀਆਂ ਤਿੱਖੀਆਂ ਚਮਕ ਰਹੀਆਂ ਨੇ, ਸੂਰਜ ਨਜ਼ਰ ਨਾ ਪਾਏ। ਭਾਵ ਕੇ ਸੂਰਜ ਦੀ ਜਿਹੜੀ ਰੋਸ਼ਨੀ ਹੈ ਉਹ ਵੀ ਨਜ਼ਰ ਨਹੀਂ ਆਉਂਦੀ। ਭਾਵ ਕੇ ਬਰਛੀਆਂ ਤੇ ਤੇਗਾਂ ਹੀ ਇੰਨੀਆਂ ਜ਼ਿਆਦੀਆਂ ਚਮਕ ਰਹੀਆਂ ਨੇ ਕਿ ਉਹਨਾਂ ਦੀ ਚਮਕ ਦੇ ਸਾਹਮਣੇ ਸੂਰਜ ਦੀ ਰੋਸ਼ਨੀ ਕੁਝ ਵੀ ਨਹੀਂ ਹੈ। ਇਸ ਜਗ੍ਹਾ ਦੇ ਉੱਤੇ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੱਤ ਕਥਨੀ ਅਲੰਕਾਰ ਦੀ ਵਰਤੋਂ ਕੀਤੀ ਹੈ। ਭਾਵ ਕਿ ਦੁਨੀਆਂ ਦੀ ਕੋਈ ਵੀ ਤਲਵਾਰ ਭਾਵੇਂ ਕਿੰਨੀ ਹੀ ਜ਼ਿਆਦਾ ਕਿਉਂ ਨਾ ਤਿੱਖੀ ਹੋਵੇ, ਭਾਵੇਂ ਕਿੰਨੀ ਵੀ ਜ਼ਿਆਦਾ ਚਮਕੀਲੀ ਕਿਉਂ ਨਾ ਹੋਵੇ, ਦੁਨੀਆਂ ਦੀ ਕੋਈ ਤਲਵਾਰ ਸੂਰਜ ਦੀ ਰੋਸ਼ਨੀ ਨੂੰ ਮਾਤ ਨਹੀਂ ਪਾ ਸਕਦੀ। ਪਰ ਇਸ ਜਗ੍ਹਾ ਦੇ ਉੱਤੇ ਸਿਰਫ ਆਪਣੀ ਗੱਲ ਨੂੰ ਆਪਣੇ ਪ੍ਰਕਰਨ ਨੂੰ ਰੋਚਕ ਬਣਾਉਣ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ, ਇੰਨੀਆਂ ਜ਼ਿਆਦਾ ਤਿੱਖੀਆਂ ਤਲਵਾਰਾਂ ਤੇ ਬਰਛੀਆਂ ਚਮਕਦੀਆਂ ਨੇ, ਸੂਰਜ ਦੀ ਰੋਸ਼ਨੀ ਸਤਿਗੁਰੂ ਜੀ ਕਹਿੰਦੇ ਨੇ ਉਸ ਦੇ ਸਾਹਮਣੇ ਕੁਝ ਵੀ ਨਹੀਂ। ਇਸ ਤੋਂ ਇਲਾਵਾ ਇਸੇ ਹੀ ਚੰਡੀ ਦੀ ਵਾਰ ਦੇ ਵਿੱਚ ਜਾ ਕੇ ਅੱਗੇ ਸਤਿਗੁਰੂ ਜੀ ਲਿਖਦੇ ਨੇ, ਮਹਿਖਾਸੁਰ ਨੂੰ ਜਦੋਂ ਦੇਵੀ ਨੇ ਮਾਰਿਆ, ਸਤਿਗੁਰੂ ਜੀ ਲਿਖਦੇ ਨੇ, ਧੂ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਕਸ ਖਾਣੀ ਵਾਹੀ ਦੈਂਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗਲੈ ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਏ ਲੈਂਦੀ ਅਗਾ ਸਿਧਾਣੀ ਸਿੰਘਾਂ ਤੌਲਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੇ। ਹੁਣ ਇਸ ਜਗ੍ਹਾ ਦੇ ਉੱਤੇ ਜਦੋਂ ਮਹਿਖਾਸੁਰ ਦੇ ਉੱਤੇ ਤਲਵਾਰ ਦਾ ਵਾਰ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਦੀ ਰੂਪ ਰੇਖਾ ਦਾ ਬਿਆਨ ਕਰ ਰਹੇ ਨੇ। ਸਤਿਗੁਰੂ ਜੀ ਲਿਖਦੇ ਨੇ, ਇੰਨੇ ਜ਼ੋਰ ਦੇ ਨਾਲ ਉਹਦੇ ਸਿਰ ਦੇ ਵਿੱਚ ਤਲਵਾਰ ਦੇਵੀ ਨੇ ਮਾਰੀ ਹੈ, ਉਹਦੇ ਸਿਰ ਨੂੰ ਕੱਟ ਕੇ ਉਹਦੇ ਸਾਰੇ ਸਰੀਰ ਨੂੰ ਕੱਟ ਦਿੱਤਾ ਹੈ ਤਲਵਾਰ ਨੇ, ਉਹਦੇ ਘੋੜੇ ਨੂੰ ਵੀ ਕੱਟ ਦਿੱਤਾ ਹੈ। ਫਿਰ ਕਵੀ ਜੀ ਲਿਖਦੇ ਨੇ ਕਿ ਘੋੜੇ ਨੂੰ ਕੱਟ ਕੇ ਵੀ ਤਲਵਾਰ ਰੁਕੀ ਨਹੀਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਘੋੜੇ ਨੂੰ ਕੱਟਣ ਤੋਂ ਬਾਅਦ ਵੀ ਫਿਰ ਵੀ ਦੇਵੀ ਦੀ ਤਲਵਾਰ ਰੁਕੀ ਨਹੀਂ, ਉਹ ਜਾ ਕੇ ਧਰਤੀ ਦੇ ਵਿੱਚ ਵੱਜੀ ਹੈ। ਸਤਿਗੁਰੂ ਜੀ ਲਿਖਦੇ ਨੇ ਕਿ ਧਰਤੀ ਦੇ ਵਿੱਚ ਵੀ ਉਹ ਤਲਵਾਰ ਜਾ ਕੇ ਰੁਕੀ ਨਹੀਂ, ਸਾਰੀ ਧਰਤੀ ਨੂੰ ਪਾੜ ਕੇ ਉਹ ਧੌਲ ਦੇ ਉਸ ਬੌਲਦ ਦੇ ਸਿੰਘਾਂ ਦੇ ਉੱਤੇ ਜਾ ਕੇ ਵੱਜੀ ਹੈ, ਜਿਹਦੇ ਬਾਰੇ ਆਖਿਆ ਜਾਂਦਾ ਕਿ ਧਰਤੀ ਨੂੰ ਧੌਲ ਨੇ ਚੁੱਕਿਆ ਹੋਇਆ, ਇੱਕ ਬੌਲਦ ਨੇ ਆਪਣੇ ਸਿੰਘਾਂ ਦੇ ਉੱਤੇ ਧਰਤੀ ਨੂੰ ਚੁੱਕਿਆ ਹੋਇਆ। ਇਹ ਜਿਹੜੀ ਮਾਨਤਾ ਹੈ ਉਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਉਸ ਧੌਲ ਦੇ ਸਿੰਘਾਂ ਤੇ ਜਾ ਕੇ ਵੱਜੀ ਹੈ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉੱਥੇ ਹੀ ਵਸਣੀ ਹੈ, ਉਸ ਧੌਲ ਦੇ ਸਰੀਰ ਨੂੰ ਬਲਦ ਦੇ ਸਰੀਰ ਨੂੰ ਕੱਟ ਕੇ ਫਿਰ ਉਹ ਜੋ ਕੱਛੂ ਹੈ ਜਿਹਦੇ ਉੱਤੇ ਬੌਲਦ ਖਲੋਤਾ ਹੈ ਉਸ ਕੱਛੂ ਦੇ ਜਾ ਕੇ ਵੱਜੀ ਹੈ। ਇੰਨੀ ਜ਼ਿਆਦਾ ਤਲਵਾਰ ਦੂਰ ਤੱਕ ਪਹੁੰਚੀ ਹੈ। ਹੁਣ ਇੱਥੋਂ ਤੱਕ ਤਲਵਾਰ ਤੇ ਨਹੀਂ ਪਹੁੰਚੀ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਖਿਆਲ ਜ਼ਰੂਰ ਪਹੁੰਚਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੱਤ ਕਥਨੀ ਅਲੰਕਾਰ ਦੀ ਵਰਤੋਂ ਕਰਕੇ ਤਲਵਾਰ ਦਾ ਇੰਨਾ ਜ਼ਿਆਦਾ ਸਜੋਰ ਦਿਖਾਇਆ, ਬਹੁਤਾ ਜ਼ੋਰ ਦਿਖਾਇਆ ਕਿ ਤਲਵਾਰ ਮਾਰ ਕੇ ਕਿੱਥੋਂ ਤੱਕ ਪਹੁੰਚੀ। ਹੁਣ ਬੌਲਦ ਦੇ ਸਿੰਘਾਂ ਦੇ ਉੱਤੇ ਧਰਤੀ ਦਾ ਖੜਾ ਹੋਣਾ ਜਾਂ ਫਿਰ ਇੱਕ ਕੱਛੂ ਦੇ ਉੱਤੇ ਬੌਲਦ ਦਾ ਖੜਾ ਹੋਣਾ, ਇਹ ਭਾਵੇਂ ਕਿ ਕਾਲਪਨਿਕ ਹੈ। ਅੱਜ ਕੱਲ ਦੇ ਵਿਦਵਾਨ ਸੱਜਣਾਂ ਨੇ ਇਹ ਸਿੱਧ ਕਰ ਦਿੱਤਾ ਕਿ ਕੋਈ ਬੌਲਦ ਨਹੀਂ ਹੈ, ਕੋਈ ਐਸਾ ਕੱਛੂ ਨਹੀਂ ਹੈ ਜਿਹਦੇ ਉੱਤੇ ਬੌਲਦ ਖੜਾ ਹੋਇਆ, ਤੇ ਕੋਈ ਐਸਾ ਬੌਲਦ ਵੀ ਨਹੀਂ ਹੈ ਜਿਹਨੇ ਆਪਣੇ ਸਿੰਘਾਂ ਦੇ ਉੱਤੇ ਧਰਤੀ ਨੂੰ ਚੁੱਕਿਆ ਹੋਇਆ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਿਉਂ ਲਿਖਿਆ? ਖਿਆਲ ਦੇਣ ਦੀ ਲੋੜ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤ੍ਰਿਕਾਲ ਦਰਸ਼ੀ ਨੇ, ਅੱਜ ਕੱਲ ਦੇ ਜਿਹੜੇ ਸਾਇੰਸਦਾਨ ਨੇ, ਜਿਹੜੇ ਵਿਦਵਾਨ ਨੇ, ਉਹਨਾਂ ਦੀ ਸੋਝੀ ਤੇ ਸਤਿਗੁਰਾਂ ਦੇ ਨਾਲ ਨਹੀਂ ਪਹੁੰਚ ਸਕਦੇ। ਪਰ ਵਿਦਵਾਨ ਤੇ ਕਹਿੰਦੇ ਨੇ ਕਿ ਧਰਤੀ ਉੱਡ ਰਹੀ ਹੈ ਆਕਾਸ਼ ਦੇ ਵਿੱਚ, ਇਹ ਸੂਰਜ ਦੀਆਂ ਪਰਿਕਰਮਾ ਕਰ ਰਹੀ ਹੈ, ਤੇ ਸਤਿਗੁਰੂ ਗੋਬਿੰਦ ਸਿੰਘ ਨੇ ਲਿਖ ਦਿੱਤਾ ਕਿ ਧੌਲ ਨੇ ਚੁੱਕੀ ਹੋਈ ਹੈ, ਫਿਰ ਧੌਲ ਖਲੋਤਾ ਹੋਇਆ, ਬਲਦ ਖਲੋਤਾ ਹੈ ਕੱਛੂ ਕੁੰਮੇ ਦੇ ਸਰੀਰ ਦੇ ਉੱਤੇ। ਇਹਦਾ ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਅਨੁਸਾਰ ਨਾ ਲਿਖਦੇ, ਜਦੋਂ ਕਿ ਗੱਲ ਸਿੱਧ ਹੀ ਨਹੀਂ ਹੋ ਸਕਦੀ। ਜਿਹੜੇ ਸਮੇਂ ਜਿਹੜੀ ਗੱਲ ਸਿੱਧ ਨਹੀਂ ਹੁੰਦੀ ਉਹਨੂੰ ਕਦਾਚਿਤ ਵੀ ਝੂਠਾ ਮੰਨਿਆ ਜਾਂਦਾ। ਇੱਕ ਬਹੁਤ ਵੱਡਾ ਵਿਦਵਾਨ ਹੋਇਆ, ਸਾਇੰਸਦਾਨ ਹੋਇਆ, ਜਿਹਨੇ ਆਪਣੇ ਪ੍ਰਯੋਗ ਕਰਕੇ ਇਹ ਗੱਲ ਸਿੱਧ ਕੀਤੀ ਕਿ ਜਿਹੜੀ ਧਰਤੀ ਹੈ ਇਹ ਸੂਰਜ ਦੀ ਪਰਿਕਰਮਾ ਕਰਦੀ ਹੈ। ਇਹ ਗੱਲ ਉਹਨੇ ਆਪਣੇ ਖਿਆਲ ਦੇ ਨਾਲ ਸਿੱਧ ਕੀਤੀ, ਪਰ ਉਸ ਵੇਲੇ ਜਿਹੜੇ ਉਸ ਵੇਲੇ ਦੇ ਵਾਤਾਵਰਣ ਦੇ ਲੋਕ ਸਨ ਉਹਨਾਂ ਨੇ ਇਸ ਨੂੰ ਝੂਠਾ ਕਰਾਰ ਦਿੱਤਾ ਕਿ ਤੂੰ ਬੇਕਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਫੈਲਾ ਰਿਹਾ ਹੈ, ਕਦੇ ਵੀ ਐਸਾ ਹੋ ਨਹੀਂ ਸਕਦਾ, ਧਰਤੀ ਤੇ ਇਸ ਤਰ੍ਹਾਂ ਇੱਕ ਜਗ੍ਹਾ ਦੇ ਉੱਤੇ ਸਥਿਰ ਖਲੋਤੀ ਹੈ, ਤੂੰ ਕਹਿੰਦਾ ਆਕਾਸ਼ ਦੇ ਵਿੱਚ ਮੰਡਰਾਉਂਦੀ ਹੈ, ਇਹ ਚੱਕਰ ਲਾਉਂਦੀ ਹੈ, ਇਹ ਗੱਲ ਹੋ ਹੀ ਨਹੀਂ ਸਕਦੀ। ਕਹਿੰਦੇ ਨੇ ਕਿ ਤੈਨੂੰ ਕਹਿਣਾ ਪਵੇਗਾ ਕਿ ਤੂੰ ਜੋ ਪ੍ਰਚਾਰ ਕੀਤਾ ਝੂਠਾ ਕੀਤਾ, ਕਿਉਂਕਿ ਜਦੋਂ ਬਹੁਤੇ ਸਾਰੇ ਇਸ ਗੱਲ ਨੂੰ ਮੰਨਦੇ ਹੀ ਨਾ ਹੋਣ, ਇਕੱਲਾ ਆਦਮੀ ਕੀ ਕਰੇਗਾ। ਭਾਵੇਂ ਕਿ ਉਸਨੇ ਗੱਲ ਜਾਣ ਲਈ ਸੀ, ਉਸ ਨੂੰ ਆਖਿਆ ਗਿਆ ਕਿ ਸਾਰਿਆਂ ਲੋਕਾਂ ਦੇ ਸਾਹਮਣੇ ਤੂੰ ਆਪਣਾ ਬਿਆਨ ਦੇ ਕਿ ਜੋ ਮੈਂ ਆਖਿਆ ਉਹ ਝੂਠ ਆਖਿਆ। ਦਰਅਸਲ ਧਰਤੀ ਇੱਕ ਜਗ੍ਹਾ ਦੇ ਉੱਤੇ ਸਥਿਰ ਹੈ, ਉਹ ਕੋਈ ਚੱਕਰ ਨਹੀਂ ਲਾਉਂਦੀ, ਘੁੰਮਦੀ ਨਹੀਂ। ਉਸ ਨੂੰ ਆਖਿਆ ਗਿਆ ਜੇ ਤੇ ਇਸ ਤਰ੍ਹਾਂ ਗੱਲ ਬਿਆਨ ਕਰਦਾ ਮੰਨਦਾ ਤੇ ਫੇਰ ਤੇ ਠੀਕ ਹੈ, ਪਰ ਜੇ ਦੁਬਾਰਾ ਇਸ ਤਰ੍ਹਾਂ ਦੀ ਗੱਲ ਕਰੇਗਾ ਤੇ ਫੇਰ ਤੇਰਾ ਸਿਰ ਕਲਮ ਕੀਤਾ ਜਾਵੇਗਾ। ਇੱਕ ਵਿਦਵਾਨ ਕਹਿੰਦਾ ਕਿ ਜੇਕਰ ਤੇ ਮੂਰਖ ਹੁੰਦਾ ਫੇਰ ਤੇ ਕਹਿ ਦਿੰਦਾ ਕਿ ਨਹੀਂ ਮੈਂ ਆਪਣੀ ਗੱਲ ਤੋਂ ਨਹੀਂ ਟਲਣਾ, ਭਾਵੇਂ ਮੇਰੇ ਸਿਰ ਨੂੰ ਵੱਢ ਦੋ, ਮਰ ਜਾਂਦਾ। ਪਰ ਉਹ ਗੱਲ ਫੇਰ ਵੀ ਉਹਦੀ ਲੋਕਾਂ ਨੇ ਮੰਨਣੀ ਨਹੀਂ ਸੀ, ਪਰ ਅੱਜ ਸਾਰੀ ਦੁਨੀਆ ਮੰਨਦੀ ਹੈ। ਉਹਨੇ ਸਭਾ ਦੇ ਵਿੱਚ ਖਲੋ ਕੇ ਆਖ ਦਿੱਤਾ, ਠੀਕ ਹੈ ਮੈਂ ਜੋ ਕੁਝ ਆਖਿਆ ਝੂਠ ਆਖਿਆ, ਮੇਰੀ ਗੱਲ ਕੋਈ ਵੀ ਸੱਚੀ ਨਹੀਂ, ਮਰਨੋਂ ਬਚ ਗਿਆ। ਪਰ ਉਹਦੀ ਜਿਹੜੀ ਆਖੀ ਹੋਈ ਗੱਲ ਸੀ ਉਹ ਤੇ ਸਮਾਂ ਪਾ ਕੇ ਸਿੱਧ ਹੋ ਹੀ ਗਈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਹੜੇ ਵੇਲੇ ਵਾਤਾਵਰਣ ਹੀ ਐਸਾ ਹੋਵੇ, ਜਿਹੜੇ ਦੁਨੀਆਂ ਦੇ ਲੋਕ ਇਸ ਗੱਲ ਨੂੰ ਮੰਨਦੇ ਹੀ ਨਾ ਹੋਣ, ਉਹ ਫਿਰ ਕਿਵੇਂ ਮੰਨਦੇ? ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਭਾਵੇਂ ਪਤਾ ਸੀ, ਸਤਿਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਦੂਰ ਦੀ ਹੈ, ਸਤਿਗੁਰੂ ਨਾਨਕ ਨੂੰ ਪਤਾ ਸੀ ਜਿਹੜੇ ਕਿ ਪਹਿਲਾਂ ਹੀ ਹੋ ਚੁੱਕੇ ਨੇ। ਇਸੇ ਕਰਕੇ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਦੀ ਗੱਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਲੱਖ ਆਗਾਸਾ ਆਗਾਸ, ਲੱਖ ਪਾਤਾਲਾ ਪਤਾਲ, ਭਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਲੱਖਾਂ ਆਕਾਸ਼ ਨੇ, ਲੱਖਾਂ ਪਤਾਲ ਨੇ, ਤੇ ਇੰਨੇ ਸਾਲ ਹੋ ਗਏ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰਚੀ ਹੋਈ ਇਸ ਬਾਣੀ ਨੂੰ, ਇਸ ਆਖੀ ਹੋਈ ਗੱਲ ਨੂੰ ਅਜੇ ਵੀ ਜਿਹੜੇ ਵਿਦਵਾਨ ਨੇ ਉਹਨਾਂ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਦੇ ਤੱਕ ਨਹੀਂ ਪਹੁੰਚ ਸਕੇ। ਇਹਨਾਂ ਦੀ ਸੋਚ ਵਧੀ ਜ਼ਰੂਰ ਹੈ, ਚੰਦਰਮਾ ਦੇ ਪਹੁੰਚ ਗਏ ਨੇ, ਮੰਗਲ ਤਾਰੇ ਨੂੰ ਖੋਜ ਲਿਆ, ਹੋਰ ਤਾਰਿਆਂ ਦੀ ਖੋਜ ਕਰ ਰਹੇ ਨੇ, ਸੂਰੀ ਦੀ ਖੋਜ ਕਰ ਰਹੇ ਨੇ, ਪਰ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਅਜੇ ਨਹੀਂ ਲੱਭੇ। ਭਾਵ ਕਿ ਇੱਕ ਆਕਾਸ਼ ਇੰਨਾ ਵੱਡਾ ਹੈ ਜਿਹਦੇ ਵਿੱਚ ਇੱਕ ਸੂਰਜ ਹੈ, ਇੱਕ ਚੰਦਰਮਾ ਹੈ, ਲੱਖਾਂ ਹਜ਼ਾਰੇ ਤਾਰੇ ਨੇ, ਬਹੁਤੇ ਸਾਰੇ ਗ੍ਰਹਿ ਨੇ, ਇਹ ਇੱਕ ਆਕਾਸ਼ ਦੀ ਗੱਲ ਹੋ ਰਹੀ ਹੈ। ਅਜੇ ਇੱਕ ਆਕਾਸ਼ ਦੀ ਜਿਹੜੀ ਖੋਜ ਹੈ ਉਹ ਵੀ ਵਿਗਿਆਨੀ ਪੂਰੀ ਨਹੀਂ ਕਰ ਸਕੇ, ਪਰ ਸਤਿਗੁਰਾਂ ਨੇ ਲਿਖਿਆ ਲੱਖਾਂ ਆਕਾਸ਼ ਨੇ, ਇਸ ਤਰ੍ਹਾਂ ਦੇ ਲੱਖਾਂ ਹੀ ਪਤਾਲ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਬਹੁਤ ਧਰਤੀਆਂ ਨੇ, ਬਹੁਤ ਗ੍ਰਹਿ ਨੇ, ਉਹਨਾਂ ਤੱਕ ਅਜੇ ਵਿਦਵਾਨ ਨਹੀਂ ਪਹੁੰਚ ਸਕੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਸੀ ਕਿ ਇਸ ਜਗ੍ਹਾ ਦੇ ਉੱਤੇ ਅੱਤ ਕਥਨੀ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ। ਬਹੁਤ ਵਧਾ ਚੜਾ ਕੇ ਕਿਸੇ ਗੱਲ ਨੂੰ ਲਿਖ ਦੇਣਾ, ਉਹਨੂੰ ਅੱਤ ਕਥਨੀ ਅਲੰਕਾਰ ਵਰਤਿਆ ਜਾਂਦਾ ਹੈ, ਤੇ ਕਵੀ ਬਹੁਤ ਜ਼ਿਆਦਾ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ। ਸ਼ਾਹ ਮੁਹੰਮਦ ਇੱਕ ਬਹੁਤ ਮਸ਼ਹੂਰ ਕਵੀ ਹੋਇਆ, ਜਿਹਨੇ ਕਿ ਅੰਗਰੇਜ਼ਾਂ ਦੇ ਨਾਲ ਸਿੰਘਾਂ ਨੇ ਜਦੋਂ ਜੰਗ ਲੜਿਆ ਉਸ ਦੀ ਵਾਰਤਾ ਨੂੰ ਲਿਖਿਆ। ਜੰਗਨਾਮਾ ਸਿੰਘਾਂ ਤੇ ਫਰੰਗੀਆਂ ਉਹਦੀ ਇੱਕ ਪੁਸਤਕ ਲਿਖੀ ਹੋਈ ਹੈ। ਉਸ ਪੁਸਤਕ ਦੇ ਵਿੱਚ ਉਹ ਲਿਖਦਾ ਹੈ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ। ਇਸ ਜਗ੍ਹਾ ਦੇ ਉੱਤੇ ਹੁਣ ਸ਼ਾਹ ਮੁਹੰਮਦ ਨੇ ਅੱਤ ਕਥਨੀ ਅਲੰਕਾਰ ਦੀ ਵਰਤੋਂ ਕੀਤੀ ਹੈ ਕਿ ਹੇ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਜਿਹੜੇ ਲਹੂ ਸੀ ਇਸ ਤਰ੍ਹਾਂ ਨਚੋੜਤੇ ਜਿਵੇਂ ਨਿੰਬੂ ਨੂੰ ਫੜ ਕੇ ਨਚੋੜ ਦਈਦਾ। ਹੁਣ ਇਹ ਵੀ ਅੱਤ ਕਥਨੀ ਅਲੰਕਾਰ ਹੈ, ਨਿੰਬੂ ਨੂੰ ਤੇ ਨਚੋੜ ਸਕਦਾ ਆਦਮੀ, ਪਰ ਕਿਸੇ ਆਦਮੀ ਦੇ ਪੂਰੇ ਸਰੀਰ ਨੂੰ ਕਿੰਨਾ ਵੀ ਜ਼ਿਆਦਾ ਕਿਉਂ ਨਾ ਕੁੱਟੇ, ਉਹਦਾ ਖੂਨ ਨਿੰਬੂ ਦੇ ਵਾਂਗ ਪੂਰਾ ਨਹੀਂ ਨੁਚੜ ਸਕਦਾ। ਹੋ ਸਕਦਾ ਸੱਟਾਂ ਲੱਗ ਜਾਣ, ਘਾਇਲ ਹੋਇਆ ਹੋਵੇ, ਬਹੁਤਾ ਜ਼ਿਆਦਾ ਲਹੂ ਸਿਮ ਜਾਵੇ, ਪਰ ਜਿਸ ਤਰ੍ਹਾਂ ਨਿੰਬੂ ਦਾ ਪੂਰਾ ਰਸ ਨਿਕਲ ਜਾਂਦਾ ਹੈ ਦਬਾਉਣ ਦੇ ਨਾਲ, ਘੁੱਟਣ ਦੇ ਨਾਲ, ਇਸ ਤਰ੍ਹਾਂ ਮਨੁੱਖ ਦਾ ਪੂਰਾ ਖੂਨ ਕਦੇ ਨਹੀਂ ਨਿਕਲ ਸਕਦਾ। ਕਦੇ ਵੀ ਇਸ ਤਰ੍ਹਾਂ ਨਿੰਬੂ ਦੇ ਵਾਂਗ ਇੱਕ ਆਦਮੀ ਨੂੰ ਨਿਚੋੜਿਆ ਨਹੀਂ ਜਾ ਸਕਦਾ। ਇਸ ਗੱਲ ਤੋਂ ਉਸ ਤਰ੍ਹਾਂ ਦਾ ਦ੍ਰਿਸ਼ ਸਾਹਮਣੇ ਆ ਜਾਂਦਾ ਹੈ, ਬੜਾ ਰੌਚਕ ਤੇ ਰੌਦਰ ਬਣ ਜਾਂਦਾ ਹੈ, ਭਰ ਜਾਂਦੀ ਹੈ ਉਹਦੀ ਆਖੀ ਹੋਈ ਗੱਲ ਕਿ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਇਸ ਤਰ੍ਹਾਂ ਉਹਨਾਂ ਦਾ ਨਾਸ ਕੀਤਾ ਕਿ ਜਿਵੇਂ ਨਿੰਬੂ ਦਾ ਰਸ ਨਿਚੋੜ ਦਈਦਾ, ਇਸ ਤਰ੍ਹਾਂ ਗੋਰਿਆਂ ਦੇ ਲਹੂ ਨਿਚੋੜ ਦਿੱਤੇ। ਇਹ ਇੱਕ ਰੌਚਕ ਤੇ ਅੱਤ ਕਥਨੀ ਅਲੰਕਾਰ ਨੂੰ ਬਣਾਉਣ ਦੇ ਵਾਸਤੇ ਲਿਖਿਆ ਹੋਇਆ। ਇੱਕ ਹੋਰ ਕਵੀ ਉਹ ਇੱਕ ਔਰਤ ਦੀ ਸੁੰਦਰਤਾ ਦਾ ਬਿਆਨ ਕਰਦਾ, ਉਹਨੇ ਹੱਦ ਹੀ ਮੁਕਾ ਦਿੱਤੀ। ਉਹ ਲਿਖਦਾ, ਜੇ ਗਲ ਫੁੱਲਾਂ ਦਾ ਹਾਰ ਪਾਏ ਤੇਰੇ ਲੱਕ ਨੂੰ ਪਏ ਕੜਵਲ ਮੋਈ, ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਏ ਮਹਿੰਦੀ ਭਾਰ ਨਾਲ ਨਾ ਸਕੇ ਤੂੰ ਹੱਲ ਮੋਈ। ਇੱਕ ਔਰਤ ਦੀ ਨਾਜ਼ੁਕਤਾ ਦਾ, ਉਹਦੀ ਕੋਮਲਤਾ ਦਾ ਬਿਆਨ ਕਵੀ ਜੀ ਨੇ ਕੀਤਾ। ਉਹ ਕਹਿੰਦਾ, ਹੇ ਮੁਟਿਆਰੇ ਜੇਕਰ ਤੂੰ ਆਪਣੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਲਵੇ ਤੇ ਤੇਰੇ ਲੱਕ ਨੂੰ ਕੜਵਲ ਪੈ ਜਾਂਦੀ, ਭਾਰ ਦੇ ਨਾਲ ਹੀ ਪਾਵ ਕੇ ਤੇਰੇ ਲੱਕ ਨੂੰ ਕੜਵਲ ਪੈ ਜਾਂਦੀ ਹੈ। ਹੁਣ ਖਿਆਲ ਦੇਣ ਦੀ ਲੋੜ ਹੈ ਕਿ ਭਾਵੇਂ ਕੋਈ ਔਰਤ ਕਿੰਨੀ ਹੀ ਜ਼ਿਆਦਾ ਨਾਜ਼ੁਕ, ਕਿੰਨੀ ਕੋਮਲ ਤੇ ਕਿੰਨੀ ਹੀ ਕਮਜ਼ੋਰ ਭਾਵੇਂ ਕਿਉਂ ਨਾ ਹੋਵੇ। ਕੋਈ ਵੀ ਔਰਤ ਇੰਨੀ ਤੇ ਮਾੜੀ ਨਹੀਂ ਹੁੰਦੀ ਕਿ ਜੇਕਰ ਉਹਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਦਈਏ ਉਹਦੇ ਲੱਕ ਨੂੰ ਕੜਵੱਲ ਪੈ ਜੇ। ਕਦੇ ਨੀ ਐਸਾ ਹੁੰਦਾ। ਅੱਤ ਕਥਨੀ ਅਲੰਕਾਰ ਦੀ ਵਰਤੋਂ ਹੈ ਆਪਣੀ ਕਵਿਤਾ ਨੂੰ ਰੌਚਕ ਬਣਾਉਣ ਦੇ ਵਾਸਤੇ। ਜੇ ਤੂੰ ਹੱਥਾਂ ਪੈਰਾਂ ਨੂੰ ਲਾਏ ਮਹਿੰਦੀ ਭਾਰ ਨਾਲ ਨਾ ਸਕੇ ਤੂੰ ਹੱਲ ਮੋਈਏ। ਅੱਗੇ ਕਵੀ ਲਿਖਦਾ ਹੈ ਕਿ ਜੇਕਰ ਤੂੰ ਆਪਣੇ ਹੱਥਾਂ ਦੇ ਉੱਤੇ ਜਾਂ ਪੈਰਾਂ ਦੇ ਉੱਤੇ ਮਹਿੰਦੀ ਲਾ ਲੈਣੀ ਹੈ ਤੇ ਮਹਿੰਦੀ ਦਾ ਭਾਰ ਹੀ ਇੰਨਾ ਹੋ ਜਾਂਦਾ ਹੈ ਕਿ ਤੂੰ ਆਪਣੇ ਹੱਥਾਂ ਪੈਰਾਂ ਨੂੰ ਹਿਲਾ ਵੀ ਨਹੀਂ ਸਕਦੀ। ਹੁਣ ਦੱਸੋ ਮਹਿੰਦੀ ਦਾ ਕਿੰਨਾ ਕੁ ਭਾਰ ਹੋਵੇਗਾ। ਕੋਈ ਔਰਤ ਇੰਨੀ ਕਮਜ਼ੋਰ ਇੰਨੀ ਨਾਜ਼ੁਕ ਕਿਵੇਂ ਹੋ ਸਕਦੀ ਹੈ ਕਿ ਜੇ ਹੱਥਾਂ ਨੂੰ ਮਹਿੰਦੀ ਲਾਈ ਹੋਵੇ ਹੱਥ ਨਾ ਹਿਲਾ ਸਕੇ, ਜੇਕਰ ਪੈਰਾਂ ਤੇ ਮਹਿੰਦੀ ਲਾਈ ਹੋਵੇ ਤੇ ਪੈਰਾਂ ਨੂੰ ਨਾ ਹਿਲਾ ਸਕੇ। ਭਾਵ ਕਿ ਦੁਨੀਆਂ ਦੇ ਵਿੱਚ ਕੋਈ ਵੀ ਲੱਗਦਾ ਹੈ ਐਸੀ ਕਮਜ਼ੋਰ ਔਰਤ ਨਹੀਂ ਹੋਵੇਗੀ ਕਿ ਜਿਹੜੀ ਮਹਿੰਦੀ ਲੱਗਣ ਦੇ ਨਾਲ ਹਿੱਲ ਨਾ ਸਕੇ, ਜਿਹਦੇ ਗਲ ਦੇ ਵਿੱਚ ਜੇ ਫੁੱਲਾਂ ਦੀ ਮਾਲਾ ਪਾਈ ਜਾਵੇ ਤੇ ਲੱਕ ਨੂੰ ਕੜਵੱਲ ਹੀ ਪੈ ਜਾਵੇ। ਪਰ ਇਸ ਜਗ੍ਹਾ ਦੇ ਉੱਤੇ ਇਸ ਕਵੀ ਨੇ ਉਸ ਦੀ ਸੁੰਦਰਤਾ ਨੂੰ ਉਸ ਦੀ ਨਾਜ਼ੁਕਤਾ ਨੂੰ ਬਹੁਤ ਹੀ ਜ਼ਿਆਦਾ ਬਹੁਤ ਵੱਧ ਚੜ ਕੇ ਵਰਣਨ ਕੀਤਾ ਹੈ। ਅੱਤ ਕਥਨੀ ਅਲੰਕਾਰ ਦੀ ਵਰਤੋਂ ਕੀਤੀ ਹੈ ਕਿ ਐਸਾ ਹੋ ਸਕਦਾ। ਮੇਰਾ ਸਿਰ ਸਾਰੀ ਗੱਲ ਕਹਿਣ ਤੋਂ ਪਾਵੇ ਸੀ ਕਿ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਤ ਕਥਨੀ ਅਲੰਕਾਰ ਦੀ ਵਰਤੋਂ ਕਰਦੇ ਨੇ। ਕਹਿੰਦੇ ਨੇ ਘੋੜਿਆਂ ਦੇ ਪੌੜਾਂ ਦੇ ਨਾਲ ਇੰਨੀ ਜ਼ਿਆਦਾ ਧੂਲ ਮਿੱਟੀ ਉੱਡ ਗਈ ਹੈ ਕਿ ਜੋ ਸੂਰਜ ਹੈ ਆਕਾਸ਼ ਦੇ ਵਿੱਚ ਉਹਦੀ ਜਿਹੜੀ ਰੋਸ਼ਨੀ ਉਹਨੂੰ ਮਾਤ ਕਰ ਦਿੱਤਾ, ਭਾਵ ਕਿ ਰੋਸ਼ਨੀ ਥੱਲੇ ਪਹੁੰਚਦੀ ਹੀ ਨਹੀਂ। ਬਦੇ ਚੋਂਗ ਚੋਂਪੇ ਚਲਾਕੀ ਦਿਖਾਵੇ, ਚਲੇ ਗੋਲ ਆਗੇ ਕੇ ਕੰਨ ਕੋਦਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡੇ ਵੱਡੇ ਟੋਲੇ ਸਾਰਿਆਂ ਨੇ ਬੰਨੇ ਹੋਏ ਨੇ, ਚਲਾਕੀ ਨੂੰ ਦਿਖਾਉਂਦੇ ਹੋਏ ਸਾਰੇ ਦੇ ਸਾਰੇ ਘੋੜਿਆਂ ਨੂੰ ਦੜਾਉਂਦੇ ਹੋਏ ਤੇ ਨਚਾਉਂਦੇ ਹੋਏ ਅੱਗੇ ਜਾ ਰਹੇ ਨੇ ਸਤਿਗੁਰਾਂ ਦੇ ਨਾਲ ਨਾਲ। ਬਕੈ ਬੀਰ ਉੱਚੇ ਸੋ ਮਾਰਾ ਬਕਾਰਾ, ਪ੍ਰਭੂ ਕੋ ਸਨਾਵੇ ਪ੍ਰਹਾਰੀ ਸੰਘਾਰਾ। ਉੱਚੀ ਉੱਚੀ ਜਕਾਰੇ ਬੁਲਾਉਂਦੇ ਹੋਏ ਤੇ ਉੱਚੀ ਉੱਚੀ ਗਰਜ ਦੇ ਨਾਲ ਸਤਿਗੁਰਾਂ ਨੂੰ ਸੁਣਾ ਸੁਣਾ ਕੇ ਕਹਿੰਦੇ ਨੇ ਪਹਾੜੀ ਸੰਘਾਰਾ, ਅਸੀਂ ਪਹਾੜੀਆਂ ਦਾ ਸੰਘਾਰ ਕਰ ਦੇਵਾਂਗੇ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿਆਂਗੇ। ਵੱਡੇ ਬੇਗ ਸੋ ਬਾਯੂ ਜੈਸੇ ਬਹੰਤੀ, ਤਥਾ ਸੈਣ ਸਾਰੀ ਸੋ ਸ਼ੀਗਰ ਚਲੰਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਬਹੁਤ ਵੱਡੇ ਵੇਗ ਦੇ ਨਾਲ ਹਵਾ ਵਹਿੰਦੀ ਹੋਵੇ, ਇਸੇ ਤਰੀਕੇ ਦੇ ਨਾਲ ਹਵਾ ਦੀ ਰਫਤਾਰ ਦੇ ਨਾਲ, ਹਵਾ ਦੀ ਤੇਜ਼ੀ ਦੇ ਨਾਲ, ਬੜੀ ਸ਼ੀਘਰਤਾ ਦੇ ਨਾਲ ਸਤਿਗੁਰਾਂ ਦੀ ਸੈਨਾ ਅੱਗੇ ਵਧ ਰਹੀ। ਜਥਾ ਮੇਗ ਉੱਠੇ ਹੜ ਨੀਰ ਚਾਲੇ, ਪਰਾ ਬਾਂਧ ਤੈਸੇ ਚਮੂ ਬੇਗ ਨਾਲੇ। ਕਵੀ ਸੰਤੋਖ ਸਿੰਘ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਦੋਂ ਬਹੁਤਾ ਹੀ ਜ਼ਿਆਦਾ ਮੀਂਹ ਵਰਦਾ ਹੋਵੇ ਤੇ ਜਿਵੇਂ ਮੀਂਹ ਦੇ ਕਾਰਨ ਹੜਾਂ ਦਾ ਪਾਣੀ ਬਹੁਤ ਜ਼ਿਆਦਾ ਵੱਧ ਤੁਰਦਾ ਹੈ, ਇਸੇ ਤਰੀਕੇ ਦੇ ਨਾਲ ਹੜ ਦੇ ਪਾਣੀ ਦੀ ਤਰ੍ਹਾਂ ਸਤਿਗੁਰਾਂ ਦੀ ਸੈਨਾ ਅੱਗੇ ਵਧ ਰਹੀ ਹੈ। ਭਾਵ ਕਿ ਬੜੇ ਵੇਗ ਦੇ ਨਾਲ ਟੋਲਿਆਂ ਦੇ ਟੋਲੇ ਅੱਗੇ ਜਾ ਰਹੇ ਨੇ। ਪਏ ਸੋਹਣਿਆ ਛੇ ਵਿਜੈ ਦੇਣ ਵਾਰੇ, ਬਹੀ ਪੌਣ ਪਿੱਛੇ ਹਿਰਦੈ ਮੋਦ ਤਾਰੇ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸ਼ਗਨਾਂ ਦੀ ਤੇ ਅਪਸ਼ਗਨਾਂ ਦੀ ਵਿਚਾਰ ਕਰਦੇ ਨੇ। ਕਵੀ ਜੀ ਲਿਖਦੇ ਨੇ ਪਏ ਸੋਹਣੇ ਆਛੇ ਵਿਜੇ ਦੇਣ ਵਾਰੇ, ਭਾਵ ਕੇ ਬੜੇ ਚੰਗੇ ਸ਼ਗਨ ਹੋਏ ਨੇ ਜਿਹੜੇ ਕਿ ਜਿੱਤ ਦਾ ਦਾਨ ਦੇਣ ਵਾਲੇ ਸ਼ਗਨ ਨੇ। ਬਹੀ ਪੌਣ ਪਿੱਛੇ ਹਿਰਦੈ ਮੋਦ ਤਾਰੇ, ਜਿਹੜੀ ਹਵਾ ਹੈ ਨਾ ਉਹਦਾ ਰੁੱਖ ਹੈ ਪਿੱਛੇ ਤੋਂ ਅੱਗੇ ਨੂੰ, ਭਾਵ ਕੇ ਸੈਣਾ ਜਿਸ ਪਾਸੇ ਜਾ ਰਹੀ ਹੈ ਅੱਗੋਂ ਹਵਾ ਨਹੀਂ ਵਗ ਰਹੀ ਪਿੱਛੋਂ ਵਗ ਰਹੀ ਹੈ। ਜੇਕਰ ਪਿੱਛੋਂ ਹਵਾ ਵਗੇ ਉਸ ਨੂੰ ਚੰਗਾ ਸ਼ਗਨ ਮੰਨਿਆ ਜਾਂਦਾ ਹੈ, ਤੇ ਜੇਕਰ ਜਿਹੜੇ ਪਾਸੇ ਨੂੰ ਚੜ੍ਹਾਈ ਕਰਕੇ ਕੋਈ ਜਾ ਰਿਹਾ ਹੋਵੇ ਅੱਗੋਂ ਹਵਾ ਵਗੇ ਤੇ ਉਸ ਨੂੰ ਮਾੜਾ ਅਪਸ਼ਗਨ ਮੰਨਿਆ ਜਾਂਦਾ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦਾ ਤੇ ਸਤਿਗੁਰਾਂ ਦੀ ਸੈਨਾ ਦੇ ਜਾਣ ਦਾ ਹਵਾਲਾ ਦੇ ਰਹੇ ਨੇ। ਕਵੀ ਜੀ ਲਿਖਦੇ ਨੇ ਬੜੇ ਚੰਗੇ ਸ਼ਗਨ ਹੋ ਰਹੇ ਨੇ, ਹਵਾ ਜਿਹੜੀ ਹੈ ਉਹਦਾ ਰੁੱਖ ਪਿੱਛੇ ਤੋਂ ਅੱਗੇ ਨੂੰ ਹੈ, ਭਾਵ ਕੇ ਸਾਹਮਣੇ ਹਵਾ ਨਹੀਂ ਵਗ ਰਹੀ, ਇਹ ਚੰਗਾ ਸ਼ਗਨ ਹੈ। ਪੁਜਾ ਦੰਡ ਦੋਨੋ ਪ੍ਰਭੂ ਕੇ ਫਰੰਕੇ, ਮ੍ਰਗ ਮਾਲ ਦਾਏ ਪਲਾਈ ਅਤੰਕੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਡੌਲੇ ਬੜੇ ਜ਼ੋਰ ਦੇ ਨਾਲ ਫਰਕੇ ਨੇ, ਇਹ ਵੀ ਚੰਗਾ ਸ਼ਗਨ ਹੈ ਕਿ ਰਣ ਦੇ ਵਿੱਚ ਸੂਰਮਾ ਜਾ ਰਿਹਾ ਹੋਵੇ ਤੇ ਉਹਦੇ ਡੌਲੇ ਫਰਕਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਡੌਲੇ ਬੜੇ ਜ਼ੋਰ ਦੇ ਨਾਲ ਫਰਕੇ ਨੇ। ਮ੍ਰਿਗ ਮਾਲ ਦਾਏ ਭਲਾਈ ਅਤੰਕੇ। ਇਸ ਤੋਂ ਇਲਾਵਾ ਇੱਕ ਹੋਰ ਵੀ ਬਹੁਤ ਵਧੀਆ ਸ਼ਗਨ ਹੋਇਆ, ਮ੍ਰਿਗਨ ਮਾਲ ਦਾਏ ਭਲਾਈ ਅਤੰਕੇ, ਭਾਵ ਕੇ ਖੱਬੇ ਪਾਸੇ ਨਿਕਲ ਕੇ ਹਿਰਨਾ ਦੀ ਜਿਹੜੀ ਡਾਰ ਹੈ ਉਹ ਸੱਜੇ ਪਾਸੇ ਨੂੰ ਦੌੜ ਗਈ ਹੈ। ਇਹ ਚੰਗਾ ਸ਼ਗਨ ਹੈ। ਜਿਸ ਤਰ੍ਹਾਂ ਕਿ ਆਮ ਕਰਕੇ ਲੋਕ ਅਪਸ਼ਗਨਾਂ ਦੀ ਗੱਲ ਕਰਦੇ ਨੇ ਕਿ ਬਿੱਲੀ ਅੱਗੋਂ ਦੀ ਲੰਘ ਗਈ ਹੈ, ਬਿੱਲੀ ਰਸਤਾ ਕੱਟ ਗਈ ਹੈ, ਉਹ ਭਾਵੇਂ ਖੱਬੇ ਤੋਂ ਸੱਜੇ ਲੰਘ ਜਾਵੇ ਤੇ ਭਾਵੇਂ ਸੱਜੇ ਤੋਂ ਖੱਬੇ ਲੰਘ ਜਾਵੇ, ਲੋਕ ਵਿਚਾਰ ਕਰਦੇ ਨੇ ਮਾੜਾ ਹੈ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਸ਼ਗਨਾਂ ਤੇ ਅਪਸ਼ਗਨਾਂ ਦੇ ਬਾਰੇ ਹੀ ਜ਼ਿਕਰ ਕਰ ਰਹੇ ਨੇ। ਕਹਿੰਦੇ ਨੇ ਕਵੀ ਜੀ ਕਿ ਜਿਹੜੀ ਹਿਰਨਾਂ ਦੀ ਡਾਰ ਸੀ ਇੱਕ ਪਾਸਿਓਂ ਦੂਸਰੀ ਤਰਫ ਨੂੰ ਨਿਕਲ ਗਈ ਹੈ, ਰਸਤਾ ਕੱਟ ਗਈ ਹੈ, ਇਹ ਬੜਾ ਚੰਗਾ ਹੈ। ਇਸੀ ਰੀਤ ਚਾਲ ਪਹੁੰਚੇ ਪੰਗਾਣੀ, ਦਇਆ ਰਾਮ ਦੇਖੀ ਗੁਰੂ ਸੋ ਵਖਾਣੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕ੍ਰਮ ਕ੍ਰਮ ਇਸੇ ਹੀ ਰੀਤੀ ਦੇ ਨਾਲ ਸਾਰੇ ਰਸਤੇ ਨੂੰ ਤੈਅ ਕੀਤਾ ਹੈ। ਆਖਰਕਾਰ ਸਤਿਗੁਰੂ ਗੋਬਿੰਦ ਸਿੰਘ ਜੀ ਪੰਗਾਣੀ ਨਾਂ ਦੀ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ। ਦਇਆ ਰਾਮ ਦੇਖੀ ਗੁਰੂ ਸੋ ਵਖਾਣੀ, ਉਸ ਵੇਲੇ ਸਤਿਗੁਰਾਂ ਦੇ ਦਇਆ ਰਾਮ ਪੁਰੋਹਿਤ ਨੇ ਵੈਰੀ ਦੀ ਸੈਨਾ ਨੂੰ ਦੇਖਿਆ ਤੇ ਫਿਰ ਸਤਿਗੁਰਾਂ ਨੂੰ ਇੰਜ ਕਹਿੰਦਾ, ਤਿਖੋ ਛਤਰ ਸੈਨਾ ਪਰਾ ਬਾਂਧ ਠਾਂਡੀ, ਇਤੈ ਆਪਣੀ ਜੰਗ ਕੀ ਚੋਪ ਬਾਡੀ। ਦਇਆ ਰਾਮ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਹਮਣੇ ਜਰਾ ਨਜ਼ਰ ਮਾਰੋ ਕਿ ਵੈਰੀ ਦੀ ਬਹੁਤੀ ਸਾਰੀ ਸੈਨਾ ਖਲੋਤੀ ਹੋਈ ਹੈ। ਇਤੇ ਆਪਣੀ ਜੰਗ ਕੀ ਚੌਂਪ ਵਾਡੀ, ਸਾਹਮਣੇ ਵੈਰੀ ਦੀ ਸੈਨਾ ਖਲੋਤੀ ਹੋਈ ਹੈ ਤੇ ਦੂਸਰੇ ਪਾਸੇ ਸੱਚੇ ਪਾਤਸ਼ਾਹ ਸਾਡੀ ਵੀ ਸੈਨਾ ਸਾਹਮਣੇ ਰੁਕੀ ਹੋਈ ਹੈ। ਰਣ ਦੇ ਵਾਸਤੇ, ਜੰਗ ਦੇ ਵਾਸਤੇ ਬੜੀ ਚੌਂਪ ਉਤਸ਼ਾਹ ਇਹਨਾਂ ਦੇ ਮਨ ਦੇ ਵਿੱਚ ਵੀ ਵਧਿਆ ਹੋਇਆ। ਪਠਾਣੀ ਚਮੋ ਤਾਮ ਜਾਨ ਬਹਾਨੇ, ਮਿਲੀ ਆਣ ਰਾਜਨ ਬੈਰੀ ਮਹਾਨੇ। ਫਿਰ ਦਇਆ ਰਾਮ ਕਹਿੰਦਾ ਕਿ ਸੱਚੇ ਪਾਤਸ਼ਾਹ ਤਾਮ ਜਾਨ ਬਹਾਨੇ, ਭਾਵ ਕੇ ਉਹ ਪਠਾਨ ਜਿਹੜੇ ਕਿ ਘਰ ਜਾਣ ਦੀ ਤੁਹਾਡੇ ਤੋਂ ਛੁੱਟੀ ਲੈ ਕੇ ਗਏ ਨੇ, ਸੱਚੇ ਪਾਤਸ਼ਾਹ ਸਾਹਮਣੇ ਦੇਖੋ ਉਹ ਜਿਹੜੇ ਪਠਾਨ ਨੇ ਉਹ ਵੀ ਇੱਕ ਪਾਸੇ ਖਲੋਤੇ ਹੋਏ ਨੇ। ਮਿਲੇ ਆਣ ਰਾਜਨ ਬੈਰੀ ਮਹਾਨੇ, ਜਿਹੜੇ ਵੱਡੇ ਸਾਡੇ ਵੈਰੀ ਰਾਜੇ ਨੇ ਉਹਨਾਂ ਦੇ ਨਾਲ ਪਠਾਨ ਵੀ ਆਣ ਕੇ ਇਸ ਵੇਲੇ ਸੱਚੇ ਪਾਤਸ਼ਾਹ ਦੇਖੋ ਮਿਲੇ ਹੋਏ ਨੇ। ਦਿਸ਼ਾ ਦਾਹਣੀ ਗੋਲ ਬਾਂਧੇ ਖਰੇ ਹੈ, ਸਲੂਣ ਹਰਾਮੀ ਕੋ ਕਾਰਜ ਕਰੇ ਹੈ। ਦਇਆ ਰਾਮ ਕਹਿੰਦਾ ਕਿ ਫੌਜ ਦੇ ਸੱਜੇ ਪਾਸੇ ਸੱਚੇ ਪਾਤਸ਼ਾਹ ਉਹ ਪਠਾਨ ਨਮਕ ਹਰਾਮੀ ਖਲੋਤੇ ਹੋਏ ਨੇ ਜਿਨ੍ਹਾਂ ਨੇ ਤੁਹਾਡੇ ਲੂਣ ਨੂੰ ਖਾ ਕੇ ਹਰਾਮ ਕੀਤਾ ਤੇ ਵੈਰੀ ਦੇ ਨਾਲ ਆਣ ਕੇ ਆਪਣੇ ਦੋਸਤੀ ਨਿਭਾਈ ਹੈ। ਭਾਵ ਕੇ ਲੂਣ ਨੂੰ ਖਾ ਕੇ ਜਿਹੜੇ ਹਰਾਮ ਕਰ ਗਏ ਨੇ, ਵੈਰੀਆਂ ਦੇ ਨਾਲ ਜਾ ਕੇ ਸੱਚੇ ਪਾਤਸ਼ਾਹ ਜਿਹੜੇ ਪਠਾਨ ਮਿਲ ਗਏ ਨੇ ਉਹ ਇਸ ਵੇਲੇ ਵੈਰੀ ਦੇ ਨਾਲ ਸੱਜੇ ਪਾਸੇ ਖਲੋਤੇ ਨੇ। ਚਾਹੇ ਆਪ ਕੇ ਸਾਥ ਮਾਂਡੇ ਲੜਾਈ, ਮਹਾ ਦੁਸ਼ਟ ਦੋਖੀ ਨਹੀਂ ਲਾਜ ਆਈ। ਦਇਆ ਰਾਮ ਬੜੇ ਅਫਸੋਸ ਦੇ ਨਾਲ ਕਹਿੰਦਾ ਕਿ ਸੱਚੇ ਪਾਤਸ਼ਾਹ ਇਹ ਸਾਰੇ ਦੇ ਸਾਰੇ ਜਿਹੜੇ ਪਠਾਨ ਨੇ ਇਹ ਤੁਹਾਡੇ ਨਾਲ ਲੜਨਾ ਚਾਹੁੰਦੇ ਨੇ, ਜੰਗ ਕਰਨਾ ਚਾਹੁੰਦੇ ਨੇ। ਮਹਾ ਦੁਸ਼ਟ ਦੋਖੀ ਨਹੀਂ ਲਾਜ ਆਈ, ਭਾਵ ਕੇ ਬੜੇ ਵੱਡੇ ਦੁਸ਼ਟ ਨੇ, ਬੜੇ ਦੋਖੀ ਨੇ, ਜਿਨ੍ਹਾਂ ਨੂੰ ਸ਼ਰਮ ਵੀ ਨਹੀਂ ਆਈ ਕਿ ਅਸੀਂ ਰਣ ਦੇ ਵੇਲੇ ਸਤਿਗੁਰਾਂ ਦੇ ਸਾਥ ਨੂੰ ਛੱਡਿਆ ਤੇ ਵੈਰੀ ਦੇ ਨਾਲ ਆਣ ਕੇ ਮਿਲੇ। ਸਭੇ ਕੇ ਪਿਛਾਰੀ ਫਤਿਹ ਸ਼ਾਹ ਠਾਂਡਾ, ਨਹੀਂ ਅਗਰਿਆ ਵਾਰ ਦੇ ਤਰਾਸ ਬਾਡਾ। ਹੁਣ ਦਇਆ ਰਾਮ ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਐਸੀ ਜਾਣਕਾਰੀ ਦੇ ਰਿਹਾ? ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤਿਆਂ ਦੇ ਬਾਰੇ ਜਾਣਦੇ ਨੇ ਹਨ। ਹੁਣ ਦਇਆ ਰਾਮ ਕਿਉਂਕਿ ਬੜੇ ਚੰਗੇ ਤਰੀਕੇ ਦੇ ਨਾਲ ਸਾਰਿਆਂ ਨੂੰ ਮਿਲ ਕੇ ਆਇਆ, ਨੰਦ ਚੰਦ ਵੀ ਮਿਲ ਕੇ ਆਇਆ, ਕਿਉਂਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਜੇ ਫਤਿਹ ਸ਼ਾਹ ਦੀ ਲੜਕੀ ਦੇ ਵਾਸਤੇ ਦਾਜ ਭੇਜਿਆ ਸੀ, ਉੱਥੇ ਜਦੋਂ ਵਿਆਹ ਹੋਇਆ ਸੀ ਤੇ ਸਾਰਿਆਂ ਰਾਜਿਆਂ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਦਇਆ ਰਾਮ ਦੀਆਂ ਤੇ ਨੰਦ ਚੰਦ ਦੀਆਂ ਮੁਲਾਕਾਤਾਂ ਹੋਈਆਂ ਸਨ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਦੱਸ ਰਿਹਾ ਕਿ ਸੱਚੇ ਪਾਤਸ਼ਾਹ ਸੱਜੇ ਪਾਸੇ ਸੈਨਾ ਦੇ ਖਲੋਤੇ ਨੇ, ਉਹ ਸਾਰੇ ਦੇ ਸਾਰੇ ਪਠਾਨ। ਕਹਿੰਦਾ ਕਿ ਇਸ ਤੋਂ ਇਲਾਵਾ ਇਹਨਾਂ ਦੇ ਪਿਛਲੇ ਪਾਸੇ ਜਿਹੜਾ ਫਤਿਹ ਸ਼ਾਹ ਰਾਜਾ ਹੈ ਉਹ ਖਲੋਤਾ ਹੋਇਆ। ਨਹੀਂ ਅਗਰ ਆਵਾ ਹਿਰਦੈ ਤਰਾਸ ਵਾਡਾ। ਦਇਆ ਰਾਮ ਕਹਿੰਦਾ ਸੱਚੇ ਪਾਤਸ਼ਾਹ ਲੱਗਦਾ ਹੈ ਕਿ ਫਤਿਹ ਸ਼ਾਹ ਦੇ ਮਨ ਦੇ ਵਿੱਚ ਡਰ ਬਹੁਤ ਹੈ, ਇਸ ਕਰਕੇ ਉਹ ਅੱਗੇ ਨਹੀਂ ਆਇਆ। ਹਰੀ ਚੰਦ ਰਾਜਾ ਹੰਡੂਰੀ ਸੋ ਯੋਧਾ, ਚਾਹੇ ਜੰਗ ਕੋ ਅਗਰ ਮੈਂ ਠੰਡ ਕਰੋਧਾ। ਇਸ ਤੋਂ ਇਲਾਵਾ ਰਾਜੇ ਹਰੀ ਚੰਦ ਹੰਡੂਰੀ ਦੇ ਬਾਰੇ ਦੱਸਿਆ ਦਇਆ ਰਾਮ ਨੇ। ਕਹਿੰਦਾ ਚਾਹੇ ਜੰਗ ਕੋ ਅਗਰ ਮੈਂ ਠੰਡ ਕਰੋਧਾ, ਭਾਵ ਕੇ ਫਤਿਹ ਸ਼ਾਹ ਤੇ ਭਾਵੇਂ ਪਿੱਛੇ ਹੈ ਪਰ ਸੱਚੇ ਪਾਤਸ਼ਾਹ ਹੰਡੂਰੀਆ ਰਿਆਸਤ ਦਾ ਮਾਲਕ ਰਾਜਾ ਹਰੀ ਚੰਦ ਉਹ ਬੜਾ ਵੱਡਾ ਯੋਧਾ ਹੈ। ਉਹ ਜੰਗ ਅੱਗੇ ਵੱਧ ਕੇ ਲੜਨਾ ਚਾਹੁੰਦਾ ਹੈ। ਕ੍ਰੋਧ ਨੂੰ ਧਾਰਨ ਕਰਕੇ ਉਹ ਅੱਗੇ ਖਲੋਤਾ ਹੈ। ਵੱਡੀ ਬਾਣ ਵਿਦਿਆ ਜਿਸੀ ਪਾਸ ਆਵੇ ਲਗੈ ਅੰਗ ਜਾਂ ਕੇ ਤਿਸੀ ਕਾਲ ਕਾਵੇ। ਹਰੀ ਚੰਦ ਰਾਜੇ ਦੇ ਬਾਰੇ ਦਇਆ ਰਾਮ ਨੇ ਸਤਿਗੁਰਾਂ ਨੂੰ ਹੋਰ ਵੀ ਜਾਣਕਾਰੀ ਦਿੱਤੀ ਹੈ। ਕਹਿੰਦਾ ਸੱਚੇ ਪਾਤਸ਼ਾਹ ਰਾਜਾ ਹਰੀ ਚੰਦ ਬੜਾ ਵਧੀਆ ਤੀਰ ਅੰਦਾਜ਼ ਹੈ, ਭਾਵ ਕੇ ਤੀਰ ਅੰਦਾਜ਼ੀ ਦੇ ਵਿੱਚ ਬੜਾ ਮਾਹਰ ਹੈ। ਲਗੈ ਅੰਗ ਜਾਂ ਕੇ ਤਿਸੀ ਕਾਲ ਕਾਵੇ, ਭਾਵ ਕੇ ਰਾਜੇ ਹਰੀ ਚੰਦ ਦਾ ਛੱਡਿਆ ਹੋਇਆ ਤੀਰ ਜਿਹੜੇ ਵੀ ਵੈਰੀ ਦੇ ਸਰੀਰ ਤੇ ਜਾ ਕੇ ਲੱਗਦਾ ਹੈ ਉਹ ਜਿਉਂਦਾ ਨਹੀਂ ਰਹਿ ਸਕਦਾ, ਭਾਵ ਕੇ ਵੈਰੀ ਨੂੰ ਕਾਲ ਖਾ ਜਾਂਦਾ ਹੈ। ਭਾਵ ਕੇ ਜਿਹਨੂੰ ਰਾਜਾ ਹਰੀ ਚੰਦ ਤੀਰ ਮਾਰਦਾ ਹੈ ਉਹ ਮੌਤ ਦੇ ਘਾਟ ਉਤਰ ਜਾਂਦਾ ਹੈ। ਇੰਨਾ ਵਧੀਆ ਤੀਰ ਅੰਦਾਜ਼ ਹੈ, ਨਿਸ਼ਾਨੇ ਦਾ ਬੜਾ ਪੱਕਾ ਹੈ।
ਮਹਾਸੂਰ ਹੰਕਾਰ ਤਾਰੀ ਉਦਾਰਾ ਲਖੈ ਓਜ ਜਾਂ ਕੋ ਗਿਰੀਂਦੇ ਸਾਰਾ।
ਦਇਆ ਰਾਮ ਕਹਿੰਦਾ ਸੱਚੇ ਪਾਤਸ਼ਾਹ ਹਰੀ ਚੰਦ ਬੜਾ ਵੱਡਾ ਸੂਰਮਾ ਹੈ, ਬੜੇ ਹੰਕਾਰ ਨੂੰ ਵੀ ਧਾਰਨ ਕਰਦਾ ਹੈ। ਲਖੈ ਓਜ ਜਾਂ ਕੋ ਗਿਰੰਗ ਦੇਸ਼ ਸਾਰਾ, ਭਾਵ ਕੇ ਸਾਰੇ ਦੇ ਸਾਰੇ ਜਿਹੜੇ ਪਹਾੜੀ ਰਾਜੇ ਨੇ ਇਸ ਰਾਜੇ ਦੀ ਤੀਰ ਅੰਦਾਜ਼ੀ ਤੋਂ ਤੇ ਇਸ ਦੀ ਮਹਾ ਸੂਰਮਤਾਈ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਨੇ, ਭਾਵ ਕੇ ਸਾਰੇ ਦੇ ਸਾਰੇ ਪਹਾੜੀ ਰਾਜੇ ਇਸ ਨੂੰ ਬਹੁਤ ਵੱਡਾ ਸੂਰਮਾ ਜਾਣਦੇ ਨੇ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਸਵਾਲ ਕੀਤਾ, ਕਹਿੰਦੇ ਕਿ ਤੈਨੂੰ ਕਿਵੇਂ ਪਤਾ ਹੈ ਕਿ ਰਾਜਾ ਹਰੀ ਚੰਦ ਬਹੁਤ ਵਧੀਆ ਤੀਰ ਅੰਦਾਜ਼ ਹੈ, ਭਾਵ ਕਿ ਤੈਨੂੰ ਇਹ ਗੱਲਾਂ ਕਿੱਥੋਂ ਪਤਾ ਲੱਗੀਆਂ? ਤੇ ਫਿਰ ਉਸ ਵੇਲੇ ਆਖਿਆ ਸੀ ਦਇਆ ਰਾਮ ਨੇ ਕਿ ਸੱਚੇ ਪਾਤਸ਼ਾਹ ਇਹਨਾਂ ਗੱਲਾਂ ਦਾ ਪਤਾ ਮੈਨੂੰ ਉਦੋਂ ਲੱਗਿਆ ਜਦੋਂ ਮੈਂ ਵਿਆਹ ਦੇ ਵਿੱਚ ਜਾ ਕੇ ਸ਼ਾਮਲ ਹੋਇਆ। ਸੱਚੇ ਪਾਤਸ਼ਾਹ ਉਸ ਵੇਲੇ ਬਹੁਤੇ ਸਾਰੇ ਜਿਹੜੇ ਰਾਜੇ ਸਨ ਉਹ ਮਿਲੇ ਹੋਏ ਸਨ, ਜਿਨ੍ਹਾਂ ਬਹੁਤਿਆਂ ਸਾਰਿਆਂ ਨੇ ਰਲ ਕੇ ਰਾਜੇ ਹਰੀ ਚੰਦ ਦੀ ਬਹੁਤ ਤਾਰੀਫ ਕੀਤੀ ਸੀ। ਉਹਨਾਂ ਸਾਰਿਆਂ ਨੇ ਐਸੀਆਂ ਹੀ ਗੱਲਾਂ ਕੀਤੀਆਂ ਸਨ ਕਿ ਰਾਜਾ ਹਰੀ ਚੰਦ ਬਹੁਤ ਵਧੀਆ ਤੀਰ ਅੰਦਾਜ਼ ਹੈ, ਇਹਦਾ ਨਿਸ਼ਾਨਾ ਕਦੇ ਨਹੀਂ ਖੁੰਝਦਾ। ਸੱਚੇ ਪਾਤਸ਼ਾਹ ਉੱਥੋਂ ਜਾਣਕਾਰੀ ਮਿਲੀ ਸੀ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਇਸ ਵੇਲੇ ਦੇ ਰਿਹਾ।
ਕਈ ਵਾਰ ਰਾਜਣ ਸੋ ਮੇਲ ਮੇਰਾ ਸਰਾਇਓ ਸਭੈ ਬੀਰ ਬਾਂਕੋ ਬਡੇਰਾ।
ਸੱਚੇ ਪਾਤਸ਼ਾਹ ਸ੍ਰੀਨਗਰ ਦੇ ਵਿੱਚ ਕਈ ਵਾਰੀ ਹੀ ਰਾਜਿਆਂ ਦੇ ਨਾਲ ਮੇਲ ਮਿਲਾਪ ਹੋਇਆ ਸੀ ਤੇ ਉਹਨਾਂ ਸਾਰਿਆਂ ਰਾਜਿਆਂ ਨੇ ਸੱਚੇ ਪਾਤਸ਼ਾਹ ਰਾਜੇ ਹਰੀ ਚੰਦ ਦੀ ਬਹੁਤ ਸ਼ੋਭਾ ਕੀਤੀ ਸੀ। ਇਸੇ ਕਰਕੇ ਮੈਂ ਇਸ ਗੱਲ ਨੂੰ ਜਾਣਦਾ ਹਾਂ ਕਿ ਰਾਜਾ ਹਰੀ ਚੰਦ ਬਹੁਤ ਵੱਡਾ ਸੂਰਮਾ।
ਦਇਆ ਰਾਮ ਪਾਖੀ ਸੁਣੀ ਬਾਤ ਸਾਰੀ ਪ੍ਰਭੂ ਠਾਣ ਵਹਿ ਕੇ ਬਲੋਕੀ ਅਗਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਕੁਝ ਦਇਆ ਰਾਮ ਨੇ ਆਖਿਆ ਉਹਨਾਂ ਸਾਰੀਆਂ ਗੱਲਾਂ ਨੂੰ ਸਤਿਗੁਰਾਂ ਨੇ ਸੁਣਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੰਗੇ ਤਰੀਕੇ ਦੇ ਨਾਲ ਸਾਰਿਆਂ ਨੂੰ ਪਛਾਣਨ ਦਾ ਯਤਨ ਕੀਤਾ ਤਾਂ ਕਿ ਪਛਾਣਿਆ ਜਾ ਸਕੇ, ਭਾਵ ਕੇ ਸਾਹਮਣੇ ਜਿਹੜੇ ਖਲੋਤੇ ਨੇ ਉਹ ਕੌਣ ਕੌਣ ਨੇ।
ਇਤੀ ਬੇਰ ਬੀਤੇ ਬਡੋ ਟੋਲ ਆਇਓ ਤੂਫੰਗ ਚਲੰਤੀ ਸੁਨਾਦ ਉਠਾਇਓ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਚਾਨਕ ਹੀ ਇੱਕ ਬਹੁਤ ਵੱਡਾ ਸੂਰ ਵੀਰਾਂ ਦਾ ਟੋਲਾ ਆਇਆ ਹੈ ਜਿਹਨੇ ਅਚਾਨਕ ਹੀ ਬਹੁਤੀਆਂ ਸਾਰੀਆਂ ਬੰਦੂਕਾਂ ਦਾ ਵਾਰ ਕਰ ਦਿੱਤਾ ਜਿਨ੍ਹਾਂ ਦੀ ਆਵਾਜ਼ ਬਹੁਤ ਦੂਰ ਤੱਕ ਫੈਲੀ।
ਤਬੈ ਨੰਦ ਚੰਦ ਪਨਿਓ ਹੱਥ ਬੰਦ ਮਹਾਰਾਜ ਦੇਖੋ ਮਹਾਵੀਰ ਬ੍ਰਿੰਦ।
ਉਸੇ ਵੇਲੇ ਸਾਰੇ ਹੁਸ਼ਿਆਰ ਹੋਏ ਨੇ। ਨੰਦ ਚੰਦ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਹੇ ਮਹਾਰਾਜ ਦੇਖੋ ਮਹਾਵੀਰ ਬ੍ਰਿੰਦੇ, ਦੇਖੋ ਬਹੁਤ ਸਾਰੇ ਜਿਹੜੇ ਸੂਰ ਵੀਰ ਨੇ ਉਹ ਗੋਲੀਆਂ ਚਲਾ ਰਹੇ ਨੇ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਿਨ੍ਹਾਂ ਨੂੰ ਇਹ ਜਾਣਦੇ ਵੀ ਨਹੀਂ ਹਨ ਉਹ ਗੋਲੀਆਂ ਚਲਾ ਰਹੇ ਨੇ, ਪਰ ਇਹਨਾਂ ਦੇ ਵੱਲੋਂ ਹੋ ਕੇ ਪਹਾੜੀਆਂ ਤੇ ਗੋਲੀਆਂ ਚਲਾ ਰਹੇ ਨੇ। ਬੜੀ ਅਚੰਭੇ ਵਾਲੀ ਗੱਲ ਹੈ ਕਿ ਜਿਹੜੇ ਸਤਿਗੁਰਾਂ ਦੀ ਸੈਨਾ ਦੇ ਵਿੱਚ ਸ਼ਾਮਲ ਵੀ ਨਹੀਂ ਹਨ, ਜਿਨ੍ਹਾਂ ਦੇ ਬਾਰੇ ਕੋਈ ਵੀ ਨਹੀਂ ਜਾਣਦਾ, ਅਚਾਨਕ ਬਹੁਤੇ ਸਾਰੇ ਐਸੇ ਸੈਨਿਕ ਆ ਗਏ ਨੇ ਜਿਨ੍ਹਾਂ ਨੇ ਸਤਿਗੁਰਾਂ ਵਾਲੇ ਪਾਸੇ ਨੂੰ ਮੰਡਿਆ ਤੇ ਦੂਜੇ ਪਾਸੇ ਦਾ ਖੰਡਨ ਕੀਤਾ, ਭਾਵ ਕੇ ਸਤਿਗੁਰਾਂ ਵਾਲੇ ਪਾਸੇ ਹੋ ਕੇ ਉਹਨਾਂ ਨੇ ਪਹਾੜੀਆਂ ਦੇ ਉੱਤੇ ਅਚਾਨਕ ਗੋਲੀਆਂ ਦਾ ਵਾਰ ਕਰ ਦਿੱਤਾ।
ਅਹੈ ਕੌਣ ਆਏ ਸੋ ਜਾਣੇ ਨਾ ਜਾਈ ਚਮੂ ਸੈਲ ਨਾਥਨ ਕੀ ਮਾਰੈ ਕਾਈ।
ਨੰਦ ਚੰਦ ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਇਹ ਜਿੰਨੇ ਵੀ ਸੂਰਮੇ ਆਏ ਨੇ ਪਤਾ ਨਹੀਂ ਕੌਣ ਨੇ, ਕਿੱਥੋਂ ਆਏ ਨੇ, ਕੀ ਜਾਣ ਕੇ ਇਹਨਾਂ ਨੇ ਸਾਡੇ ਵੈਰੀਆਂ ਦੇ ਉੱਤੇ ਹਮਲਾ ਕਰ ਦਿੱਤਾ। ਸੱਚੇ ਪਾਤਸ਼ਾਹ ਬਹੁਤੀਆਂ ਬੰਦੂਕਾਂ ਅਚਾਨਕ ਹੀ ਇਹਨਾਂ ਨੇ ਚਲਾ ਦਿੱਤੀਆਂ ਨੇ ਤੇ ਬਹੁਤੇ ਸਾਰੇ ਪਹਾੜੀਆਂ ਦਾ ਨਾਸ਼ ਕਰ ਦਿੱਤਾ। ਭਾਵ ਕਿ ਜੋ ਕੁਝ ਹੋਇਆ ਹੈ ਉਹ ਤੇ ਬੜਾ ਚੰਗਾ ਹੋਇਆ ਕਿ ਸਾਡੇ ਵੱਲੋਂ ਹੋ ਕੇ ਸਾਡੇ ਵੈਰੀਆਂ ਤੇ ਇਹਨਾਂ ਨੇ ਵਾਰ ਕੀਤਾ, ਪਰ ਸੱਚੇ ਪਾਤਸ਼ਾਹ ਇਸ ਗੱਲ ਦਾ ਪਤਾ ਨਹੀਂ ਕਿ ਇਹ ਹੈ ਕੌਣ ਨੇ। ਕਿਸੂ ਦੇਸ਼ ਤੇ ਸਿੱਖ ਹੈ ਔਰ ਕੋਈ, ਦਿਸ਼ਾ ਹੈ ਹਮਾਰੀ ਚਹੈ ਅਗਰ ਢੋਈ। ਨੰਦ ਚੰਦ ਕਹਿੰਦਾ ਕਿ ਅੰਦਾਜ਼ਾ ਲਾਇਆ ਜਾ ਸਕਦਾ ਕਿ ਕੋਈ ਕਿਸੇ ਹੋਰ ਇਲਾਕੇ ਦੇ ਤੁਹਾਡੇ ਸਿੱਖ ਹੋਣਗੇ ਜਿਨ੍ਹਾਂ ਨੇ ਇਸ ਵੇਲੇ ਦੇ ਸਮੇਂ ਨੂੰ ਸੁਣਿਆ ਤੇ ਫੇਰ ਉਹ ਆ ਗਏ ਨੇ ਤੁਹਾਡੇ ਵਾਲੇ ਪਾਸਿਓਂ ਵੈਰੀ ਦੇ ਨਾਲ ਲੜਨ ਦੇ ਵਾਸਤੇ। ਪਰ ਇਹ ਦਲੀਲਾਂ ਹੀ ਐਸੀਆਂ ਹੋ ਰਹੀਆਂ ਨੇ, ਅਜੇ ਪੂਰਾ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਕੌਣ ਸਾਡੇ ਵੱਲੋਂ ਆਣ ਕੇ ਲੜਨ ਲੱਗਾ ਹੈ, ਜਿਹਨੇ ਬਹੁਤੀਆਂ ਬੰਦੂਕਾਂ ਦਾ ਵਾਰ ਕੀਤਾ ਹੈ। ਇਸ ਤਰੀਕੇ ਦੀ ਅਚਾਨਕ ਵਾਰਤਾ ਵਾਪਰੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੌਣ ਉਹ ਹੈ ਨੇ ਜਿਹੜੇ ਕਿ ਸਤਿਗੁਰਾਂ ਵਾਲੇ ਪਾਸਿਓਂ ਆਣ ਕੇ ਲੜਨ ਲੱਗੇ ਨੇ, ਇਸ ਨੂੰ ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ। ਜਿਸ ਤਰ੍ਹਾਂ ਕਵੀ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੀ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਾ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।